जो एक कथा सुने और गावे दुख पाप तेह निकट न आवे। ये सतगुरां दी कल्याणकारी कथा है। जेड़ा कोई माई भाई प्रेम सहित सतगुरां दी कथा सरवण करदा है उहनू सतगुरु सच्चे पातशाह जी महाराज जी दे सरवण दर्शन प्राप्त हुंदे हन। गुरु पातशाह दी समीपता अनुभव हुंदी है। जिस दी कथा सुनिए उहदे नाल प्रेम पैदा हुंदा, प्रीत पैदा हुंदी है। सतगुरु जी दे परम प्यारे सेवक भाई मल्लू शाही जी, भाई केदारी जी, भाई बूला जी वर्गे नाम रसीए सिख गुरु उपदेश प्राप्त करके आत्म ज्ञान नूं प्राप्त होए ने। मनुखी जीवन दी प्राप्ति ही इस करके हुई है कि असीं अपने आत्मा दे स्वरूप नूं जाण सकीए। पेट भर के खाणा ते सौणा इह साडी जिंदगी नहीं, साडा जीवन है अपने आपे दी पड़चोल करनी, स्वै नूं जानना कि मेरा स्वरूप की है। इसलिए असीं मनुख बने आ, नहीं तां जानवरां ते पशुआं दीआं जूनियां बेअंती ने। ते जे मनुख अपने स्वै स्वरूप नूं जाणन दा विलाखी नहीं है, केवल पेट भर के खा लिया ते सौ लिया, बस इसे नूं मनुख ने जीवन बनाया है, तां फिर ओह मनुख दे शरीर विच पशु तां हो सकदा, मनुख नहीं हो सकदा। सतगुरु जी ने अपने सिखां नूं, अपने सेवकां नूं निज स्वरूप दा बोध प्रदान करवाया। वो कथा आप जी ने पिछले प्रसंगां विच सरवण कीती है। वैराग की है, ज्ञान की है, भगती दे प्रकार की हन, और योग की है, इन्हां चारां दी व्याख्या कल दी कथा च आप जी ने सुनी। आओ सतगुरु श्री गुरु अंगद देव साहब जी महाराज श्री खडूर साहब तो चल के जदों अपने जन्म पिंड हरी के पत्तण दे इलाके विच आए ने, हरी के ग्राम है उत्थे महाराज जी दी यादगारी स्थान सुशोभित है धन गुरु अंगद देव साहब जी दा। उत्थों दा इतिहास महाकवि जी वर्णन करके सुना रहे ने। सरवण करन तों पहला जिथे शरीर करके गुरु चरणा च हाजर हां उथे अपनी सुरती पातशाह दे चरणा च हाजर करन वास्ते समूह माई भाई अपनी रसना नूं पवित्र करो ते आखो जी सतनाम
श्री वाई गुरु साहेब जी,
सतनाम
श्री वाई गुरु साहेब जी, दोहरा एक बीर श्री गुर गए ग्राम हरी के थान।
एक बार खडूर साहब तो चल के सतगुरु जी हरी के ग्राम आए ने। अपना नगर सी साहब दा नागे दी सरां, मत्ते दी सरां, जिन्हों कहिंदे महाराज जी दा इत्थे प्रकाश होया सतगुरु गुरु अंगद साहब दा। तो बचपन दा कुछ समा जवानी तक दा महाराज जी ने इत्थे बतीत कीता। अचानक ताड़वियां दा हमला होया ते नगर उजड़ गया। तो सतगुरु जी इत्थों चल के अपने परिवार समेत खडूर साहब आण विराजे सन। तो पातशाह एक बार खडूर साहब तो हरी के ग्राम चल के आए हन।
प्रथम बास ते कुछ कियो पहुंचे मिली जान।
इत्थे सतगुरु जी ने बचपन दा समा बतीत कीता सी, इस करके सतगुरां दे जेड़े मेली सन बचपन दे साथी महाराज जी नूं जानने वाले, उन्हां वेख्या कि सतगुरु जी आए हन। ਉਹ ਮਿਲਣ ਵਾਸਤੇ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਚੱਲ ਕੇ ਆਏ।
ਚੋਪਈ ਤੇਰਾ ਕਰਿਓ ਗ੍ਰਾਮ ਤਿਸ ਜਾਏ।
ਹਰੀ ਕੇ ਪਿੰਡ ਵਿਚ ਆ ਕੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਨੇ ਡੇਰਾ ਕੀਤਾ, ਪੜਾ ਕੀਤਾ ਹੈ।
ਜਿਨਕੇ ਸੰਗ ਸਿੱਖ ਸਮੁਦਾਏ,
ਇਹਨਾਂ ਦੇ ਨਾਲ ਸਤਿਗੁਰਾਂ ਦੇ ਬਹੁਤ ਸਾਰੇ ਸੇਵਕ ਨੇ, ਬੜੇ ਬੜੇ ਆਤਮ ਰਸੀਏ ਗੁਰ ਸਿੱਖ ਸਤਿਗੁਰੂ ਜੀ ਦੇ ਨਾਲ ਹਨ।
ਸੁਣ ਸੁਣ ਮਹਿਮਾ ਨਰ ਬਿਸਮਾਏ,
ਸਤਿਗੁਰਾਂ ਦੀ ਮਹਿਮਾ ਸੁਣ ਸੁਣ ਕੇ ਇਸ ਇਲਾਕੇ ਦੇ ਲੋਕ ਬੜੇ ਬਿਸਮਾਦ ਵਿਚ ਹੋਏ, ਹੈਰਾਨ ਹੋਏ ਜਦੋਂ ਸਤਿਗੁਰਾਂ ਦੀ ਮਹਿਮਾ ਸੁਣਦੇ ਕਿ ਗੁਰੂ ਅੰਗਦ ਸਾਹਿਬ ਦੀ ਦ੍ਰਿਸ਼ਟੀ ਨਾਲ ਹੀ ਜੀਵਾਂ ਦੇ ਰੋਗ ਕੱਟੇ ਜਾਂਦੇ ਹਨ, ਦੁਖੀਆਂ ਦੇ ਦੁੱਖ ਨਿਰਵਿਰਤ ਹੋ ਜਾਂਦੇ ਹਨ। ਜਦੋਂ ਮਹਾਰਾਜ ਜੀ ਦੀ ਇਹ ਸੋਭਾ ਸੁਣਦੇ ਸੁਣ ਕੇ ਵਿਸਮਾਦ ਹੁੰਦੇ।
ਸ੍ਰੀ ਨਾਨਕ ਗਾਦੀ ਇਨ ਪਾਏ,
ਜਿਹੜੇ ਸਤਿਗੁਰਾਂ ਦੇ ਮੇਲੀ ਸੀ ਮਹਾਰਾਜ ਜੀ ਦੇ ਨਾਲ ਬਚਪਨ ਚ ਵਿਚਰਨ ਵਾਲੇ, ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਗੱਦੀ ਇਹਨਾਂ ਨੇ ਪ੍ਰਾਪਤ ਕੀਤੀ ਹੈ,
ਮੇਲੀ ਹੁਤੇ ਮਿਲੀ ਸਭ ਆਏ,
ਚਲੋ ਚੱਲ ਕੇ ਮਿਲੀਏ। ਉਹ ਜਿੰਨੇ ਮਹਾਰਾਜ ਜੀ ਦੇ ਮੇਲੀ ਸਨ, ਸਾਥੀ ਸਨ, ਉਹ ਸਭ ਚੱਲ ਕੇ ਆਏ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ।
ਕਰ ਬੰਧਨ ਬੈਠੀ ਸਮੁਦਾਏ,
ਆ ਕੇ ਸਤਿਗੁਰਾਂ ਦੇ ਚਰਨਾਂ ਤੇ ਬੜੇ ਪਿਆਰ ਸਹਿਤ ਵੰਦਨਾ ਕਰਕੇ ਨਮਸਕਾਰ ਕਰਕੇ ਬੈਠ ਗਏ।
ਉਤੇ ਹਰੀ ਕੇ ਤੈ ਸਰਦਾਰ,
ਇਸੇ ਨਗਰ ਹਰੀ ਕੇ ਦੇ ਕੁਝ ਸਰਦਾਰ ਸਨ, ਚੌਧਰੀ ਸਨ।
ਤਿੰਨ ਪੀ ਸੁਨ ਕਰ ਸੁਜਸ ਉਦਾਰ,
ਉਹਨਾਂ ਨੇ ਵੀ ਸਤਿਗੁਰਾਂ ਦਾ ਸੁਜਸ ਸੁਣਿਆ, ਮਹਾਰਾਜ ਜੀ ਦੀ ਮਹਿਮਾ ਸੁਣੀ।
ਕਰਾ ਮਾਤ ਸਾਹਿਬ ਗੁਰ ਪਏ,
ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਬੇਅੰਤ ਅਜਮਤਾਂ ਕਰਾ ਮਾਤਾਂ ਕਲਾਵਾਂ ਦੇ ਮਾਲਕ ਹਨ।
ਪੂਰਬ ਬਸ ਹੁਤੇ ਜੋ ਗਏ,
ਪਹਿਲਾਂ ਸਾਡੇ ਹੀ ਇਸ ਇਲਾਕੇ ਵਿਚ ਮੱਤੇ ਦੀ ਸਰਾਂ ਚ ਵਸਦੇ ਸਨ, ਇਥੋਂ ਹੀ ਉੱਠ ਕੇ ਮਾਝੇ ਦੇ ਇਲਾਕੇ ਚ ਖਡੂਰ ਸਾਹਿਬ ਗਏ ਸਨ।
ਮਿਲਨ ਹੀਤ ਸੋ ਪੀ ਚੱਲ ਆਇਓ,
ਹਰੀ ਕੇ ਪਿੰਡ ਦੇ ਜਿਹੜੇ ਸਰਦਾਰ ਸੀ ਉਹ ਵੀ ਮਿਲਣ ਵਾਸਤੇ ਆਏ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ।
ਸੁਧ ਹਿਤ ਮਾਨਵ ਪ੍ਰਥਮ ਪਠਾਇਓ,
ਉਹ ਸਰਦਾਰ ਆ ਰਿਹਾ ਸੀ, ਚੌਧਰੀ ਆ ਰਿਹਾ ਸੀ, ਉਹਨੇ ਆਪਣੇ ਆਉਣ ਦੀ ਖਬਰ ਪਹਿਲਾਂ ਭੇਜੀ ਸਤਿਗੁਰਾਂ ਨੂੰ, ਨੌਕਰ ਭੇਜਿਆ ਵੀ ਜਾ ਕੇ ਗੁਰੂ ਜੀ ਨੂੰ ਕਹੋ ਕਿ ਹਰੀਕੇ ਦੇ ਜਿਹੜੇ ਚੌਧਰੀ ਨੇ ਸਰਦਾਰ ਨੇ ਉਹ ਚੱਲ ਕੇ ਆ ਰਹੇ ਨੇ ਤੁਹਾਡੇ ਦਰਸ਼ਨ ਕਰਨ ਲਈ।
ਸ੍ਰੀ ਅੰਗਦ ਤਿੰਨ ਕੀ ਗਤ ਜਾਣੀ,
ਜਾਣੀ ਜਾਣ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਹਰੀਕਿਆਂ ਦੇ ਸਰਦਾਰਾਂ ਦੇ ਮਨ ਦੀ ਜਾਣ ਲਈ।
ਅਧਿਕ ਪਤਾਰਥ ਤੇ ਵੱਡ ਮਾਨੀ,
ਮਹਾਰਾਜ ਜੀ ਜਾਣਦੇ ਸਨ ਵੀ ਚੌਧਰੀ ਦੇ ਕੋਲ ਚੰਗੇ ਪਦਾਰਥ ਨੇ, ਜਿਹੜਾ ਹਰੀਕੇ ਦਾ ਚੌਧਰੀ ਹੈ ਇਹਦੇ ਕੋਲ ਕੁਝ ਧਨ ਸੰਪਦਾ ਵਿਭੂਤੀ ਹੈ, ਇਲਾਕੇ ਦਾ ਮਾਲਕ ਹੈ, ਜ਼ਮੀਨ ਜਾਇਦਾਦ ਦਾ ਮਾਲਕ ਹੈ, ਤੇ ਇਹਦੇ ਮਨ ਚ ਮਾਣ ਹੈ ਵੀ ਮੈਂ ਚੌਧਰੀ ਹਾਂ, ਮੈਂ ਸਰਦਾਰ ਹਾਂ ਹਰੀਕੇ ਦਾ, ਏਦਾਂ ਦਾ ਮਾਣ ਏਦਾਂ ਦਾ ਹੰਕਾਰ ਇਹਦੇ ਹਿਰਦੇ ਵਿਚ ਹੈ। ਜਾਣੀ ਜਾਣ ਸਤਿਗੁਰੂ ਜੀ ਨੂੰ ਪਤਾ ਲੱਗ ਗਿਆ।
ਯਾ ਤੇ ਏਕ ਪੰਘੂਰਾ ਲਾਵੋ,
ਮਹਾਰਾਜ ਜੀ ਨੇ ਹੁਕਮ ਕੀਤਾ ਸੇਵਾਦਾਰਾਂ ਨੂੰ ਵੀ ਚੌਧਰੀ ਆਉਂਦਾ ਹਰੀਕੇ ਦਾ, ਪਾਤਸ਼ਾਹ ਕਹਿੰਦੇ ਪੰਘੂੜਾ ਲੈ ਆਓ ਉਹਦੇ ਵਾਸਤੇ ਬੈਠਣ ਵਾਸਤੇ। ਲੋਕ ਮਹਾਰਾਜ ਜੀ ਨੇ ਦਸ਼ਾ ਵਿਖਾਉਣੀ ਸੀ ਵੀ ਇਹਨਾਂ ਦੀ ਮਾਨਸਿਕਤਾ ਕਿਹੋ ਜੀ ਹੈ। ਪਾਤਸ਼ਾਹ ਕਹਿੰਦੇ ਚੌਧਰੀ ਆਉਂਦਾ ਵੀ ਇੱਥੇ ਇੱਕ ਪੰਘੂੜਾ ਲਾ ਦਿਓ ਉਹਦੇ ਬੈਠਣ ਵਾਸਤੇ, ਇਲਾਕੇ ਦਾ ਚੌਧਰੀ ਹੈ।
ਤਿਸ ਬੈਠਣ ਕੇ ਹੀਤ ਡਸਾਵੋ,
ਉਹਦੇ ਬੈਠਣ ਵਾਸਤੇ ਪੰਘੂੜਾ ਡਾ ਦਿਓ।
ਦਾਸ ਆਨ ਤਤਕਾਲ ਬਿਛਾਵਾ,
ਸੇਵਾਦਾਰ ਗਿਆ ਜਾ ਕੇ ਉਹ ਪੰਘੂੜਾ ਲਿਆ, ਇੱਕ ਛੋਟਾ ਬੂੜਾ ਜਾ ਜਿਵੇਂ ਹੁੰਦਾ ਹੈ, ਉਹ ਬੈਠਣ ਵਾਸਤੇ ਮਹਾਰਾਜ ਜੀ ਦੇ ਪਲੰਗੇ ਦੇ ਨੇੜੇ ਉਹਨੇ ਰੱਖ ਦਿੱਤਾ।
ਇਤਨੇ ਮੈਂ ਚੱਲ ਕਰ ਸੋ ਆਵਾ,
ਇਹਨੇ ਨੂੰ ਜਿਹੜਾ ਉਹ ਚੌਧਰੀ ਸੀ ਬੜਾ ਮਖਰੂਰ ਹੋਇਆ, ਬੜੇ ਹੰਕਾਰ ਵਿਚ ਵੀ ਮੈਂ ਚੌਧਰੀ ਹੁੰਨਾ ਇਲਾਕੇ ਦਾ, ਆ ਜਿੰਨੇ ਲੋਕ ਬੈਠੇ ਆ ਗੁਰੂ ਜੀ ਦੇ ਕੋਲੇ ਮੇਰੇ ਅਧੀਨ ਨੇ ਹਰੀਕੇ ਦੇ, ਮੈਂ ਇਹਨਾਂ ਦਾ ਸਰਦਾਰ ਹਾਂ, ਏਦਾਂ ਬੜੇ ਮਾਣ ਦੇ ਵਿਚ ਚੱਲਿਆ ਆਉਂਦਾ।
ਕੀਤਕ ਸੰਗ ਲੋਕ ਤੇ ਆਏ,
ਉਹਦੇ ਨਾਲ ਉਹਦੇ ਕੁਝ ਚੇਲੇ ਚਾਟੜੇ ਵੀ ਆਏ, ਇਹੋ ਜਿਹੇ ਬੰਦਿਆਂ ਦੇ ਨਾਲ ਹੁੰਦੇ ਹੀ ਹੁੰਦੇ ਆ, ਉਹ ਪੰਜ ਸੱਤ ਨੌਕਰ ਚਾਕਰ ਆਪਣੇ ਨਾਲ ਲੈ ਕੇ ਆਇਆ।
ਸਭਨ ਦੇਖ ਕੇ ਸੀਸ ਨਿਵਾਏ,
ਸਾਰੇ ਨਾਲ ਦੇ ਜਿੰਨੇ ਸਨ ਉਹਨਾਂ ਨੇ ਮਹਾਰਾਜ ਜੀ ਨੂੰ ਸੀਸ ਝੁਕਾਇਆ।
ਤਿੰਨ ਮੈਂ ਮਾਨੀ ਜੋ ਸਰਦਾਰ,
ਜਿਹੜਾ ਇਹਨਾਂ ਵਿਚ ਇਹਨਾਂ ਦਾ ਚੌਧਰੀ ਸੀ ਮਾਨੀ ਹੰਕਾਰੀ,
ਨਹੀਂ ਪੰਘੂਰੇ ਦਿਸ਼ ਪਗ ਧਾਰ,
ਉਹ ਮੂੜਾ ਜਿਹਾ ਪਿਆ ਹੋਇਆ ਸੀ ਨਾ, ਉਹ ਸਰਦਾਰ ਨੇ ਉਸ ਪਾਸੇ ਨੇ ਨਿਗਾਹ ਕੀਤੀ, ਜਾਣ ਬੁੱਝ ਕੇ ਉਸ ਪਾਸੇ ਨਹੀਂ ਗਿਆ।
ਸ਼੍ਰੀ ਗੁਰੂ ਤਾਰੇ ਪ੍ਰਿਯੰਕ ਨਿਹਾਰਾ
ਵੇਖਿਆ ਵੀ ਮੇਰੇ ਵਾਸਤੇ ਪੰਗੂੜਾ ਲਾਇਆ, ਆਪ ਸਤਿਗੁਰੂ ਪਲਗੇ ਤੇ ਬੈਠੇ ਨੇ, ਵੀ ਮੇਰੀ ਇਹਦੇ ਚ ਹੱਤਕ ਹੁੰਦੀ ਆ ਵੀ ਜੇ ਮੈਂ ਥੱਲੇ ਨੀਵੇਂ ਮੂਹੜੇ ਤੇ ਬੈਠਾਂਗਾ, ਇਹ ਪਲਗੇ ਤੇ ਬੈਠੇ ਹੋਏ ਨੇ। ਉਹਦੇ ਮਨ ਦੇ ਵਿੱਚ ਏਦਾਂ ਦੀ ਗੱਲ, ਏਦਾਂ ਦੀ ਤਰਕ ਆਈ,
ਤਰੇ ਨਾ ਬੈਠੇ ਹੋ ਇਮਜੀਏ ਤਾਰਾ।
ਸੋਚਿਆ ਵੀ ਮੈਂ ਤਲੇ ਨੀ ਬਹਿੰਦਾ, ਤਰੇ ਦਾ ਮਤਲਬ ਥੱਲੇ ਨੀ ਬਹਿੰਦਾ, ਇੱਥੇ ਨੀਵੇਂ ਪੰਘੂੜੇ ਤੇ, ਵੀ ਇਹ ਛੋਟਾ ਜਿਹਾ ਥੱਲੇ ਜ਼ਮੀਨ ਨਾਲ ਲੱਗਾ ਹੋਇਆ, ਤੇ ਆਪ ਗੁਰੂ ਪਾਤਸ਼ਾਹ ਜੀ ਪਲਗੇ ਤੇ ਬੈਠੇ ਹੋਏ ਨੇ, ਵੀ ਮੈਂ ਥੱਲੇ ਨੀ ਬਹਿਣਾ, ਏਦਾਂ ਇਹਨੇ ਆਪਣੇ ਮਨ ਚ ਸੋਚਿਆ।
ਜਾਏ ਸਿਰਾਨੇ ਕੀ ਦਿਸ਼ ਬੈਠਾ,
ਮੂਰਖ ਇਹੋ ਜਿਹਾ ਬੇਸਮਝ ਕਿ ਸਤਿਗੁਰੂ ਜੀ ਦੇ ਪਲੰਘੇ ਦੇ ਉੱਤੇ ਹੀ ਨਾ, ਜਿੱਧਰ ਮਹਾਰਾਜ ਜੀ ਦਾ ਸਰਾਣੇ ਵਾਲਾ ਪਾਸਾ ਸੀ, ਉਸ ਪਾਸੇ ਜਾ ਕੇ ਬਹਿ ਗਿਆ। ਵੀ ਇਹ ਤਾਂ ਸਾਡੇ ਨਗਰਾਂ ਚ ਗਏ ਨੇ ਉੱਠ ਕੇ, ਸਾਡਾ ਹੀ ਸੰਬੰਧੀ ਆ, ਸਾਡੇ ਹੀ ਅਧੀਨ ਰਹੇ ਨੇ, ਏਦਾਂ ਸੋਚ ਕੇ ਫਿਰ ਬਹਿ ਵੀ ਸਰਾਣੇ ਵਾਲੇ ਪਾਸੇ ਗਿਆ ਮਹਾਰਾਜ ਜੀ ਦੇ। ਵੱਡਿਆਂ ਦੇ ਸਤਿਕਾਰ ਵਜੋਂ, ਸਤਿਕਾਰ ਅਦਬ ਵਜੋਂ ਜੇ ਕਦੇ ਕਿਤੇ ਉਹਨਾਂ ਦੇ ਪਲੰਘੇ ਤੇ ਬੈਠਣਾ ਵੀ ਪਵੇ ਤਾਂ ਉਸ ਵਕਤ ਉਹਨਾਂ ਦਾ ਸਤਿਕਾਰ ਰੱਖਿਆ ਜਾਂਦਾ ਵੀ ਆਪ ਪੈਦ ਵਾਲੇ ਪਾਸੇ ਬੈਠੀ ਦਾ, ਛੋਟਾ ਵੱਡੇ ਦਾ ਸਤਿਕਾਰ ਕਰਨ ਵਾਸਤੇ। ਇਹ ਮਰਿਆਦਾ ਹੈ ਸਮਾਜ ਦੀ। ਜੇ ਕੋਈ ਮਹਾਤਮਾ ਹੈ ਤਾਂ ਉਹਨੂੰ ਸੱਜੇ ਪਾਸੇ ਰੱਖਣਾ ਚਾਹੀਏ, ਇਹ ਵੀ ਮਰਿਆਦਾ ਹੈ। ਵੀ ਕੋਈ ਨਾਮ ਰਸੀਆ ਹੈ, ਕੋਈ ਨਾਮ ਜਪਣ ਵਾਲਾ ਗੁਰਸਿੱਖ ਹੈ, ਉਹਨੂੰ ਆਪਣੇ ਸੱਜੇ ਪਾਸੇ ਬਿਠਾਓ ਜੇ ਬਰਾਬਰ ਦਾ ਕੋਈ ਹੈ। ਜੇ ਕੋਈ ਪਲਗਾ ਹੈ ਤੇ ਸਰਾਣੇ ਵਾਲਾ ਪਾਸਾ, ਤੇ ਸਰਾਣੇ ਵਾਲੇ ਪਾਸੇ ਉਸ ਨੂੰ ਸਤਿਕਾਰ ਸਹਿਤ ਬਿਠਾ ਕੇ ਆਪ ਪੈਂਦ ਵਾਲੇ ਪਾਸੇ ਬਹਿਣਾ ਚਾਹੀਏ। ਤੋ ਇਹ ਮਰਿਆਦਾ ਹੈ। ਪਰ ਇਹਨੇ ਕੀ ਕੀਤਾ, ਪੰਘੂੜਾ ਸਤਿਗੁਰਾਂ ਦੇ ਮਹਾਰਾਜ ਜੀ ਦੇ ਤਾਂ ਉਦਾਂ ਹੀ ਚਰਨਾਂ ਚ ਬੈਠਣਾ ਚਾਹੀਦਾ ਸੀ ਇਹਨੂੰ, ਪਾਤਸ਼ਾਹ ਨੇ ਤਾਂ ਫਿਰ ਵੀ ਪੰਘੂੜਾ ਥੱਲੇ ਮੂਹੜਾ ਬਿਠਾਇਆ ਲਾਇਆ ਹੋਇਆ ਸੀ ਵੀ ਇੱਥੇ ਆ ਕੇ ਬਹਿ ਜਾਏਗਾ ਚੌਧਰੀ ਹੈ। ਪਰ ਉਹਨੇ ਉਹਦੇ ਤੇ ਬੈਠਣ ਦੀ ਬਜਾਏ ਪਲੰਘੇ ਦੇ ਉੱਤੇ ਮਹਾਰਾਜ ਜੀ ਦੇ ਸਰਾਣੇ ਵਾਲੇ ਪਾਸੇ ਆ ਕੇ ਬਹਿ ਗਿਆ ਚੌੜਾ ਹੋ ਕੇ।
ਸਰਦਾਰੀ ਕੇ ਮਾਨ ਅਮੈਠਾ,
ਆਪਣੀ ਸਰਦਾਰੀ ਦੇ ਮਾਣ ਚ ਹੰਕਾਰ ਦੇ ਵਿੱਚ ਆਕੜਿਆ ਫਿਰਦਾ ਸੀ। ਅਮੈਠਾ ਕਹਿੰਦੇ ਨੇ ਆਕੜੇ ਹੋਏ ਕਿ ਮੈਂ ਸਰਦਾਰ ਹੁੰਦਾ, ਹਰੀਕੇ ਦਾ ਚੌਧਰੀ ਆ, ਮੈਂ ਸਰਦਾਰ ਹਾਂ, ਮੇਰੇ ਬਰਾਬਰ ਕੌਣ ਹੋ ਸਕਦਾ। ਇਸ ਹੰਕਾਰ ਤੇ ਹੈਂਕੜ ਦੇ ਵਿੱਚ ਆਕੜਿਆ ਹੋਇਆ ਆ ਕੇ ਬੈਠਾ।
ਮੂਰਖ ਨੇ ਜਾਣੀ ਵਡਿਆਈ,
ਮੂਰਖ ਨੇ ਸਤਿਗੁਰਾਂ ਦੀ ਵਡਿਆਈ ਨਹੀਂ ਜਾਣੀ। ਵੀ ਇਹ ਤਾਂ ਦੇਨ ਦੁਨੀਆਂ ਦੇ ਮਾਲਕ, ਇਹਨਾਂ ਦੇ ਤਾਂ ਚਰਨਾਂ ਦੀ ਧੂੜੀ ਦੇਵਤੇ ਵੀ ਮੰਗਦੇ ਆ।
ਸਤ ਸ੍ਰੀ ਅਕਾਲ।
ਦੁਨੀਆਂ ਦੀਆਂ ਜਿਤਨੀਆਂ ਗੁਪਤ ਪ੍ਰਗਟ ਸ਼ਕਤੀਆਂ ਨੇ ਸਭ ਇਹਨਾਂ ਦੇ ਚਰਨਾਂ ਨੂੰ ਸੇਵਦੀਆਂ ਨੇ, ਤੇ ਮੈਂ ਕਿਹੋ ਜਿਹਾ ਹੰਕਾਰੀ ਨਿੱਕੀ ਜੀ ਇੱਕ ਹਰੀਕੇ ਪਿੰਡ ਦੀ ਚੌਧਰੀ ਸਰਦਾਰੀ ਲੈ ਕੇ ਉਹਦੇ ਵਿੱਚ ਹੀ ਮਾਣ ਚ ਫੁੱਲਿਆ ਫਿਰਦਾ। ਇਹਨੇ ਵਿਚਾਰ ਨਹੀਂ ਕੀਤੀ ਔਰ ਹੰਕਾਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਨਹੀਂ ਵੇਖੀ। ਹੰਕਾਰੀ ਬੰਦਾ ਕਦੇ ਕਿਸੇ ਦੂਜੇ ਦਾ ਅਦਬ ਨਹੀਂ ਵੇਖਦਾ, ਦੂਜੇ ਦੀ ਵਡਿਆਈ ਨਹੀਂ ਤੱਕਦਾ, ਹੰਕਾਰੀ ਨੂੰ ਸਿਰਫ ਆਪਣਾ ਆਪ ਹੀ ਨਜ਼ਰ ਆਉਂਦਾ, ਬਸ ਮੈਂ ਹੀ ਹਾਂ। ਹਾਂਜੀ,
ਮੈਂ ਸਰਦਾਰ ਲਖੀ ਗਰਬਾਈ,
ਸੋਚਦਾ ਵੀ ਮੈਂ ਸਰਦਾਰ ਹਾਂ, ਹਰੀਕੇ ਦਾ ਚੌਧਰੀ ਹਾਂ, ਤੇ ਇਸੇ ਹੰਕਾਰ ਦੇ ਵਿੱਚ ਹੀ ਹੈਂਕੜ ਵਿੱਚ ਹੀ ਬੈਠਾ ਹੋਇਆ। ਕਲਗੀਧਰ ਸਵਾਮੀ ਜੀ ਲਿਖਦੇ ਆ, ਜਿਨ ਮਾਨਸੇ ਮਹੀਪ ਦਲੀਪ ਕੈਸੇ ਛਤਰ ਧਾਰੀ। ਕਲਗੀਧਰ ਜੀ ਦੀ ਬਾਣੀ ਹੈ ਜ਼ਫਰਨਾਮਾ। ਗੁਰਦੇਵ ਬਾਦਸ਼ਾਹ ਔਰੰਗਜ਼ੇਬ ਨੂੰ ਲਾਹਨਤ ਪਾਉਂਦੇ। ਔਰੰਗਜ਼ੇਬ, ਜਿਹੜੀ ਦਿੱਲੀ ਦੇ ਤਖ਼ਤ ਤੇ ਤੂੰ ਬੈਠਾ, ਇਹ ਦਿੱਲੀ ਦਾਲ ਦੇ ਦਾਣੇ ਤੋਂ ਵਸੀ ਆ, ਰਾਜੇ ਦਲੀਪ ਦੀ ਵਸਾਈ ਹੋਈ। ਇੱਕ ਛੋਟੇ ਜੇ ਦਾਲ ਦੇ ਦਾਣੇ ਤੋਂ ਵਸਾਈ ਹੋਈ ਇਹ ਦਿੱਲੀ, ਜਿਹਦੇ ਤੇ ਰਾਜਾ ਦਲੀਪ ਪਹਿਲੋਂ ਰਾਜ ਕਰਕੇ ਫਿਰ ਪਤਾ ਨੀ ਕਿੰਨੇ ਕੁ ਰਾਜੇ ਆਏ ਤੇ ਚਲੇ ਗਏ। ਉਸੇ ਦਿੱਲੀ ਦੇ ਤਖ਼ਤ ਤੇ ਚਾਰ ਕੁ ਦਿਨਾਂ ਵਾਸਤੇ ਬੈਠ ਕੇ ਤੂੰ ਕਿਹੜੇ ਹੰਕਾਰ ਚ ਟੁਰਿਆ ਫਿਰਦਾ, ਦੱਸ ਤੇਰਾ ਪਿਓ ਕਿੱਥੇ ਹੈ, ਤੇਰਾ ਦਾਦਾ ਕਿੱਥੇ ਆ, ਪੜਦਾਦਾ ਕਿੱਥੇ ਆ, ਜਿਹੜੇ ਇਸੇ ਤਖ਼ਤ ਤੇ ਬਹਿ ਕੇ ਗਏ ਨੇ, ਕਿ ਅੱਜ ਉਹ ਨਜ਼ਰ ਆਉਂਦੇ ਆ, ਤੂੰ ਕਿਹੜੇ ਹੰਕਾਰ ਵਿੱਚ। जिन के रथ नेम दरारन ते सत सागर है अबलो जग माही। कहिंदे जिन्हां दे रथ दे पहियां नाल दराड़ां पहियां ते सत समुंदर बन गए, एड़े वड्डे राजे, ਉਹ ਅੱਜ ਨਜ਼ਰ ਨਹੀਂ ਆਉਂਦਾ। ਤੂੰ ਪੰਜ ਚਾਰ ਪਿੰਡਾਂ ਦਾ ਚੌਧਰੀ ਬਣ ਕੇ ਹੰਕਾਰ ਕਰਦਾ, ਦੱਸੋ ਭਲਿਆ ਤੇਰੀ ਹਸਤੀ ਕੀ ਆ, ਵਜੂਦ ਕੀ ਹੈ। ਇੱਥੇ ਪਾਤਸ਼ਾਹ ਜੀ ਦੇ ਸਾਹਮਣੇ ਕਹਿਦਾ ਮੈਂ ਸਰਦਾਰ, ਲਖੈ ਵਡਿਆਈ ਮੈਂ ਸਰਦਾਰ ਹਾਂ, ਮੈਂ ਚੌਧਰੀ ਹਾਂ, ਇਸ ਹੰਕਾਰ ਵਿੱਚ ਹੈ।
ਸ੍ਰੀ ਗੁਰ ਪਿਕ ਤੂੰ ਸ਼ਨੀ ਠਾਨੀ,
ਸਤਿਗੁਰੂ ਜੀ ਨੇ ਕੁਝ ਬੋਲੇ। ਇਹੋ ਜਿਹੇ ਲੋਕਾਂ ਦੀ ਦਸ਼ਾ ਵੇਖ ਕੇ ਸਿਆਣੇ ਪੁਰਖਾਂ ਨੂੰ ਤਰਸ ਆਉਂਦਾ ਹੁੰਦਾ, ਦਇਆ ਆਉਂਦੀ ਹੁੰਦੀ। ਮਹਾਰਾਜ ਸੱਚੀ ਪਾਤਸ਼ਾਹ ਜੀ ਕੁਝ ਨਹੀਂ ਬੋਲੇ।
ਮੇਲੀ ਜਾਨ ਨਾ ਕਛੂ ਬਖਾਨੀ,
ਮਹਾਰਾਜ ਜੀ ਨੇ ਵੇਖਿਆ ਵੀ ਸਾਡਾ ਇਹ ਬਚਪਨ ਦਾ ਮੇਲੀ ਵੀ ਰਿਹਾ, ਜਾਣਕਾਰ ਹੈ, ਪੁਰਾਣਾ ਜਾਣਦਾ, ਇਸ ਕਰਕੇ ਪਾਤਸ਼ਾਹ ਨੀ ਕੁਝ ਬੋਲੇ।
ਬੈਠ ਕਰੀ ਕਰ ਗਮਨਿਓ ਮੂੜ,
ਘੜੀ ਕ ਬੈਠ ਕੇ ਨਾ ਸਤਿਗੁਰਾਂ ਦੇ ਕੋਲ, ਕੋਈ ਕੋਈ ਆਤਮਾ ਦੀ ਗਿਆਨ ਦੀ ਗੱਲ ਨਹੀਂ, ਕੋਈ ਪਰਮਾਰਥ ਦੀ ਗੱਲ ਨਹੀਂ, ਬਹਿ ਕੇ ਹੰਕਾਰ ਜੇ ਦੇ ਵਿਚ ਤੇ ਚਲਾ ਗਿਆ।
ਮੈਂ ਮਾ ਲਖੀ ਨ ਗੁਣ ਗਨ ਗੂੜ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ੁਭ ਗੁਣਾਂ ਦੀ ਮਹਿਮਾ ਨੂੰ ਨਹੀਂ ਜਾਣ ਸਕਿਆ।
ਪੀਛੇ ਸਿੱਖਨ ਗੁਰ ਸੰਗ ਕਹਿਓ,
ਜਦੋਂ ਇਹ ਚਲਾ ਗਿਆ ਸਿੱਖਾਂ ਨੂੰ ਬੜਾ ਰੋਸ ਸੀ, ਸਤਿਗੁਰਾਂ ਦੇ ਸਨਮੁਖ ਪਹਿਲਾਂ ਬੋਲੇ ਨਹੀਂ ਵੀ ਜੇ ਸਤਿਗੁਰੂ ਜੀ ਨਹੀਂ ਇਹਨੂੰ ਰੋਕਦੇ ਤੇ ਪਾਤਸ਼ਾਹ ਦੀ ਆਗਿਆ ਤੋਂ ਬਿਨਾਂ ਸਿੱਖ ਕਿਵੇਂ ਬੋਲ ਸਕਦੇ ਸਨ। ਜਦੋਂ ਇਹ ਗਿਆ ਤੇ ਕੁਝ ਸਿੱਖ ਬੋਲੇ, ਮਹਾਰਾਜ ਜੀ ਨੂੰ ਕਹਿਣ ਲੱਗੇ
ਇਹ ਤੋਂ ਅਤ ਮੂਰਖ ਹੀ ਲਇਓ,
ਮਹਾਰਾਜ ਜੀ ਬੜਾ ਮੂਰਖ ਜਿਹਾ ਬੰਦਾ ਆਇਆ ਸੀ। ਸਿੱਖ ਕਹਿੰਦੇ ਸਤਿਗੁਰਾਂ ਨੂੰ ਮਹਾਰਾਜ ਇਹ ਤਾਂ ਬੜਾ ਹੀ ਮੂਰਖ ਸੀ ਜਿਹੜਾ ਆਇਆ।
ਉਚਿਤ ਅਵਨ ਪਰ ਬੈਠਣ ਇਹਾਂ,
ਇਹਨੂੰ ਚਾਹੀਦਾ ਸੀ ਇੱਥੇ ਥੱਲੇ ਜ਼ਮੀਨ ਤੇ ਭੁੰਜਿਆਂ ਬੈਠਣਾ, ਇਹਨੂੰ ਥੱਲੇ ਜ਼ਮੀਨ ਤੇ ਭੁੰਜਿਆਂ ਬੈਠਣਾ ਚਾਹੀਦਾ ਸੀ, ਇਹਦੇ ਲਈ ਉਚਿਤ ਸੀ।
ਉਹਨਾਂ ਪੰਗੂਰੇ ਕੀ ਦਿਸ਼ ਲਾ,
ਪਰ ਤੁਸੀਂ ਪੰਗੂੜਾ ਰੱਖਿਆ, ਇਹਨੇ ਪੰਗੂੜੇ ਵੱਲ ਨਹੀਂ ਵੇਖਿਆ, ਉਸ ਮੂੜੇ ਵੱਲ ਨਹੀਂ ਤੱਕਿਆ।
ਬਰਜਤ ਬਰਜਤ ਜਾਏ ਸਿਰਾਨੇ,
ਹਾਲਾਂਕਿ ਸਿੱਖਾਂ ਨੇ ਰੋਕਿਆ ਵੀ ਸੀ ਜਿਹੜੇ ਕੋਲ ਸੀ ਵੀ ਇੱਧਰ ਨਾ, ਉਹਨਾਂ ਦੇ ਰੋਕਦਿਆਂ ਰੋਕਦਿਆਂ ਮਹਾਰਾਜ ਤੁਹਾਡੇ ਸਿਰਾਣੇ ਵਾਲੇ ਪਾਸੇ ਜਾ ਬੈਠਾ।
ਬੈਠੇ ਹੋ ਕੁਛ ਨਾ ਅਦਾਇ ਬਜਾਨੇ,
ਆ ਕੇ ਆਪ ਜੀ ਦੇ ਸਿਰਾਣੇ ਵਾਲੇ ਪਾਸੇ ਬਹਿ ਗਿਆ, ਤੁਹਾਡਾ ਕੋਈ ਅਦਬ ਤੇ ਸਤਿਕਾਰ ਨਹੀਂ ਰੱਖਿਆ।
ਸੁਣ ਸ਼੍ਰੀ ਅੰਗਦ ਸਹਿਜ ਸੁਭਾਏ,
ਸੁਣ ਕੇ ਜਗਤ ਗੁਰੂ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੁੱਤੇ ਸਿੱਧ, ਗੁੱਸੇ ਵਿਚ ਨਹੀਂ, ਸ਼ਰਾਬ ਨਹੀਂ ਪੇ ਦਿੰਦੇ, ਪਾਤਸ਼ਾਹ ਸੁੱਤੇ ਸਿੱਧ ਦੀ ਸੁਭਾਵਕ ਹੀ ਕਹਿਣ ਲੱਗੇ।
ਬਾਕ ਬਖਾਨੀ ਉਹ ਸਭਨ ਸੁਣਾਏ,
ਪਾਤਸ਼ਾਹ ਉੱਚੀ ਆਵਾਜ਼ ਵਿੱਚ ਬੋਲੇ ਕਹਿਣ ਲੱਗੇ
ਪਲੰਗ ਪੰਗੂਰਾ ਕਛੂ ਨ ਰਹਿਓ,
ਮਹਾਰਾਜ ਜੀ ਕਹਿੰਦੇ ਨਾਲੇ ਪਾਤਸ਼ਾਹ ਮੁਸਕਰਾਏ ਤੇ ਸੁੱਤੇ ਸਿੱਧੀ ਸੁਭਾਵਕ ਹੀ ਬੋਲੇ, ਕਹਿੰਦੇ ਨਾ ਪਲੰਗਾ ਰਹਿਣਾ ਇਹਦਾ ਤੇ ਨਾ ਪੰਗੂੜਾ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਪਲੰਗ ਪੰਗੂੜਾ ਕਛੂ ਨਾ ਰਹਿਓ, ਨਾ ਪਲਗ ਰਿਹਾ ਤੇ ਨਾ ਪੰਗੂੜਾ ਰਿਹਾ।
ਅਬ ਤੇ ਇਨਕੋ ਸਭ ਕਿਛ ਦਹਿਓ,
ਮਹਾਰਾਜ ਜੀ ਕਹਿੰਦੇ ਕੁਦਰਤ ਨੇ ਇਹਦੇ ਕੋਲੋਂ ਇਹ ਕਰਾਇਆ, ਕਿਉਂਕਿ ਇਹਦਾ ਸਭ ਕੁਝ ਹੁਣ ਨਸ਼ਟ ਹੋ ਜਾਣਾ, ਅਸੀਂ ਨੀ ਪੇ ਕੋਈ ਸ਼ਰਾਪ ਦਿੰਦੇ ਇਹਨੂੰ, ਕੁਦਰਤ ਨੇ ਹੋਣੀ ਇਹੋ ਜੀ ਵਰਤਾਣੀ ਆ ਇਹਦੇ ਨਾਲ ਕਿ ਅੱਜ ਤੋਂ ਬਾਅਦ ਇਹਦਾ ਸਭ ਕੁਝ ਹੀ ਨਸ਼ਟ ਹੋ ਜਾਣਾ। ਚੇਤੇ ਰੱਖਣਾ ਚਾਹੀਦਾ ਉਹਨਾਂ ਲੋਕਾਂ ਨੂੰ ਜਿਹੜੇ ਮਨ ਦੇ ਵਿੱਚ ਮਾੜੀ ਮਨਸਾ ਧਾਰਨ ਕਰਕੇ ਸਤਿਗੁਰਾਂ ਦੀ ਬੇਅਦਬੀ ਕਰਦੇ ਐ ਜਾਂ ਕਰਨ ਦਾ ਯਤਨ ਕਰਦੇ ਨੇ, ਥਾਵਾਂ ਥਾਵਾਂ ਤੇ ਇਹੋ ਜਿਹੇ ਪਖੰਡ ਹੁੰਦੇ ਐ, ਕੱਖ ਨੀ ਜੇ ਰਹਿਣਾ ਉਹਨਾਂ ਲੋਕਾਂ ਦਾ ਜਿਹੜੇ ਕਰਦੇ ਨੇ ਉਹ ਵੀ, ਜਾਂ ਜਿਹੜੇ ਉਹਨਾਂ ਦੇ ਪਿੱਛੇ ਉਹਨਾਂ ਨੂੰ ਕਰਾਉਣ ਵਾਲੇ ਐ, ਸਮਾਪਤ ਹੋ ਜਾਣਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੋਭਾ ਤਾਂ ਜਿਉਂ ਕਿ ਤਿਉਂ ਰਹਿਣੀ ਹੈ, ਗੁਰਦੇਵ ਦਾ ਪ੍ਰਤਾਪ, ਆਕਾਸ਼ ਵੱਲ ਮੂੰਹ ਕਰਕੇ ਕੋਈ ਥੁੱਕੇ ਭਲਾ ਆਕਾਸ਼ ਦਾ ਕੀ ਵਿਗੜਦਾ ਹੈ, ਉਹ ਤਾਂ ਆਕਾਸ਼ ਹੈ। ਉਹ ਮਹਾਰਾਜ ਜੀ ਕਹਿਣ ਲੱਗੇ ਵੀ ਜਿਹੜਾ ਇਹ ਆਇਆ ਸੀ ਇਹਦਾ ਨਾ ਪਲੰਗਾ ਰਹਿਣਾ ਨਾ ਪੰਗੂੜਾ, ਅੱਜ ਤੋਂ ਬਾਅਦ ਇਹਦਾ ਸਭ ਕੁਝ ਹੀ ਨਸ਼ਟ ਹੋ ਜਾਣਾ ਹੈ।
ਕਰਨ ਬੇਦ ਵੀ ਵੱਡੇ ਅਨਕੇਰੀ,
ਕਿਉਂਕਿ ਜੇ ਵੱਡਿਆਂ ਦੀ ਕੋਈ ਬੇਦ ਵੀ ਕਰੇ, ਵੱਡਿਆਂ ਦਾ ਕੋਈ ਅਨਾਦਰ ਕਰੇ,
ਨਾਸ਼ ਦੇਤ ਕਰ ਵੱਡਿਓ ਵਡੇਰੀ,
ਵੱਡਿਆਂ ਦੀ ਕੀਤੀ ਹੋਈ ਬੇਦ ਵੀ ਵੱਡਿਆਂ ਵੱਡਿਆਂ ਨੂੰ ਨਾਸ਼ ਕਰ ਦਿੰਦੀ ਹੈ, ਵੱਡਿਆਂ ਦੀ ਕੀਤੀ ਹੋਈ ਬੇਅਦਬੀ, ਵੱਡਿਆਂ ਦਾ ਕੀਤਾ ਹੋਇਆ ਨਿਰਾਦਰ, ਵੱਡੇ ਵੱਡੇ ਜਿਹੜੇ ਹੋਣ ਭਾਵੇਂ ਤਖਤਾਂ ਦੇ ਮਾਲਕ ਹੋਣ, ਵੱਡਿਆਂ ਦੇ ਰਾਜ ਭਾਗ ਹੋਣ ਉਹਨਾਂ ਕੋਲ, ਉਹਨਾਂ ਦਾ ਸਭ ਕੁਝ ਨਸ਼ਟ ਭ੍ਰਸ਼ਟ ਹੋ ਜਾਂਦਾ ਹੈ।
ਵੱਡੀ ਅਨਕੂਠਾ ਨੀ ਸਨਮਾਨਾ,
ਭਾਈ ਵੱਡਿਆਂ ਦਾ ਸਨਮਾਨ ਕਰਨਾ ਬਣਦਾ ਹੈ, ਵੱਡਿਆਂ ਦਾ ਅਦਬ ਕਰਨਾ ਬਣਦਾ ਹੈ।
ਸੋ ਜਾਣੋ ਇਹ ਹੋਈ ਮਹਾਨਾ,
ਜਿਹੜਾ ਵੱਡਿਆਂ ਦਾ ਸਨਮਾਨ ਕਰਦਾ ਅਕਾਲ ਪੁਰਖ ਪਰਮੇਸ਼ਰ ਉਹਨਾਂ ਦਾ ਸਨਮਾਨ ਸੰਸਾਰ ਚ ਉਜਾਗਰ ਕਰ ਦਿੰਦਾ, ਉਹਨਾਂ ਦਾ ਸਨਮਾਨ ਉਹਨਾਂ ਦਾ ਸਤਿਕਾਰ ਸੰਸਾਰ ਚ ਉਜਾਗਰ ਹੁੰਦਾ।
ਤਬ ਤੀ ਘਟਤ ਘਟਤ ਘਟ ਗਏ,
ਜੇ ਕੋਈ ਵੱਡਿਆਂ ਦਾ ਅਨਾਦਰ ਕਰੇ ਤਾਂ ਉਹ ਵੀ ਅਨਾਦਰ ਦੇ ਭਾਗੀਦਾਰ ਹੁੰਦੇ। ਜਦੋਂ ਪਾਤਸ਼ਾਹ ਨੇ ਬਚਨ ਕਹੇ ਉਸੇ ਦਿਨ ਤੋਂ ਹੀ ਕਹਿੰਦੇ ਹਰੀ ਕੇ ਦੇ ਚੌਧਰੀ ਦਾ ਜਿੰਨਾ ਕੋਈ ਸੀ ਘਟਣਾ ਸ਼ੁਰੂ ਹੋ ਗਿਆ, ਸਭ ਕੁਝ ਘਰੋਂ ਜਾਣ ਲੱਗਾ। ਜਿਹੜਾ ਕੋਈ ਵਸਤੂ ਲੈ ਜੇ ਮੋੜੇ ਨਾ, ਜਿਹੜਾ ਕੋਈ ਧਨ ਲੈ ਜੇ ਨਾ ਮੋੜੇ, ਖੇਤ ਵਿੱਚ ਜਿਹੜੀ ਫਸਲ ਬੀਜਣ ਸਵਾਹ ਹੋ ਜਾਏ। ਕਹਿੰਦੇ ਇਉਂ ਸਭ ਕੁਝ ਘਰ ਵਿੱਚੋਂ ਨਸ਼ਟ ਭ੍ਰਸ਼ਟ ਹੋਣ ਲੱਗਾ।
ਨੈ ਉਕਸੇ ਸੋ ਬਿਨਾਸ਼ੀ ਪਏ,
ਕਹਿੰਦੇ ਇਹੋ ਜਿਹੇ ਡਿੱਗੇ ਵੀ ਮੁੜ ਕੇ ਨੀ ਉਕਸੇ, ਸਭ ਦਾ ਵਿਨਾਸ਼ ਹੋ ਗਿਆ।
ਇਸ ਪ੍ਰਕਾਰ ਗੁਰ ਫੇਰਾ ਪਾਏ,
ਇਉਂ ਸਤਿਗੁਰੂ ਜੀ ਨੇ ਹਰੀ ਕੇ ਪਿੰਡ ਵਿੱਚ ਆਪਣਾ ਫੇਰਾ ਪਾਇਆ, ਚਰਨ ਪਾਏ।
ਔਰ ਖਡੂਰ ਬਿਰਾਜੇ ਆਏ,
ਜਿਹੜੇ ਸ਼ਰਨ ਆਏ ਉਹਨਾਂ ਨੂੰ ਸਰਦਾਰੀਆਂ ਦੇ ਕੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਵਾਪਸ ਸ੍ਰੀ ਖਡੂਰ ਸਾਹਿਬ ਆ ਗਏ।
ਸ੍ਰੀ ਅੰਗਦ ਨਿਤ ਬੇਪਰਵਾਹ,
ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਜੋ ਨੇਤੀ ਬੇਪਰਵਾਹ ਹਨ, ਜਿਹੜੇ ਸਦਾ ਬੇਪਰਵਾਹੀ ਦੇ ਰੰਗ ਚ। ਬੇਪਰਵਾਹ ਉਹੀ ਹੁੰਦਾ ਜਿਹੜਾ ਸੁਤੰਤਰ ਹੋਵੇ, ਜਿਹਨੂੰ ਥਾਂ ਥਾਂ ਦੀ ਪਰਤੰਤਰਤਾ ਹੋਵੇ, ਅਧੀਨਗੀ ਹੋਵੇ, ਉਹਨੇ ਕੀ ਬੇਪਰਵਾਹ ਹੋਣਾ। ਬੇਪਰਵਾਹ ਤਾਂ ਉਹੀ ਆ ਜਿਹੜਾ ਸੁਤੰਤਰ, ਜਿਹਦੇ ਉੱਤੇ ਕੋਈ ਨਾ ਹੋਵੇ ਉਹਨੂੰ ਹੀ ਕਹਾਂਗੇ ਨਾ ਸੁਤੰਤਰ, ਤੇ ਜਿਹਦੇ ਸਿਰ ਦੇ ਉੱਤੇ ਕੋਈ ਵੀ ਨਾ ਹੋਵੇ, ਸੁਤੰਤਰ ਹੋਵੇ ਉਹਨੂੰ ਫਿਰ ਕਿਸੇ ਦੀ ਕੀ ਪਰਵਾਹ ਹੁੰਦੀ ਹੈ ਭਾਈ? ਉਹ ਅਕਾਲ ਪੁਰਖ ਹੀ ਹੋ ਸਕਦਾ, ਤੇ ਅਕਾਲ ਪੁਰਖ ਦਾ ਹੀ ਪ੍ਰਤੱਖ ਰੂਪ ਨੇ ਧੰਨ ਗੁਰੂ ਅੰਗਦ ਦੇਵ ਸਾਹਿਬ। ਇਸ ਕਰਕੇ ਮਹਾਰਾਜ ਸਦਾ ਬੇਪਰਵਾਹੀ ਦੇ ਰੰਗ ਚ ਰਹਿੰਦੇ ਹਨ।
ਨੀਰ ਕਮਲ ਸਮ ਲੀਪ ਨਕਾਹੇ,
ਜਿਵੇਂ ਕਮਲ ਦਾ ਫੁੱਲ ਪਾਣੀ ਚ ਰਹਿ ਕੇ ਨਿਰਲੇਪ ਰਹਿੰਦਾ, ਇਉਂ ਸੰਸਾਰ ਵਿੱਚ ਵਿਚਰਦਿਆਂ ਪਾਤਸ਼ਾਹ ਨਿਰਲੇਪ ਹਨ।
ਬੁਰੀ ਭਲੀ ਕੁਛ ਸੁਣੇ ਨਾ ਕਹੀਂ,
ਨਾ ਕਿਸੇ ਨਾਲ ਪਾਤਸ਼ਾਹ ਕੋਈ ਬਚਨ ਬਹੁਤਾ ਕਰਦੇ ਨੇ, ਕਿਸੇ ਨਾਲ ਬੁਰੀ ਭਲੀ ਨਾ ਕਹਿੰਦੇ ਨਾ ਸੁਣਦੇ ਨੇ।
ਆਪਣੇ ਪਰਚੇ ਮੈਂ ਨਿਤ ਰਹੀ,
ਸਤਿਗੁਰੂ ਜੀ ਦਾ ਬਹੁਤਾ ਸਮਾਂ ਆਪਣੇ ਨਿਤ ਆਨੰਦ ਵਿੱਚ ਪਰਚਿਆਂ ਹੀ ਬੀਤਦਾ ਹੈ, ਆਪਣੇ ਨਿਜ ਆਨੰਦ ਵਿੱਚ ਹੀ ਪਾਤਸ਼ਾਹ ਜੀ ਸਮਾਂ ਬਤੀਤ ਕਰਦੇ ਨੇ।
ਆਸ਼ਰਮ ਵਰਨ ਰੀਤ ਜੋ ਤਰਹੀ,
ਜਿਹੜੇ ਲੋਕ ਸਮਾਜ ਦੇ ਜਿਨ੍ਹਾਂ ਨੂੰ ਕੋਈ ਆਸ਼ਰਮਾਂ ਦੀ ਜਾਂ ਆਪਣੇ ਵਰਨਾ ਦੀ ਮਰਿਆਦਾ ਦਾ ਜ਼ਿਆਦਾ ਫਿਕਰ ਹੁੰਦਾ ਹੈ।
ਸੋ ਗੁਰ ਸੰਗਤ ਕੋ ਨੈ ਕਰਹੀ,
ਜਿਹੜੇ ਵਰਨ ਆਸ਼ਰਮ ਦੀ ਵੰਡ ਦੇ ਵਿੱਚ ਬੱਧੇ ਹੁੰਦੇ ਹਨ, ਵੀ ਅਸੀਂ ਬ੍ਰਾਹਮਣ ਹੁੰਦੇ ਹਾਂ, ਅਸੀਂ ਕਿਉਂ ਇਹਨਾਂ ਸ਼ੂਦਰਾਂ ਚ ਬਹਿ ਕੇ ਰੋਟੀ ਖਾਈਏ, ਉਹਨਾਂ ਨੂੰ ਮਹਾਰਾਜ ਜੀ ਦੇ ਦਰਸ਼ਨ ਨਹੀਂ ਹੁੰਦੇ ਗੁਰੂ ਅੰਗਦ ਸਾਹਿਬ ਦੇ, ਉਹ ਬਾਰ ਬਾਰ ਹੀ ਰਹਿੰਦੇ, ਉਹਨਾਂ ਨੂੰ ਮਹਾਰਾਜ ਜੀ ਦੇ ਦਰਸ਼ਨ ਨਹੀਂ ਹੁੰਦੇ ਜਿਹੜੇ ਵਰਨ ਆਸ਼ਰਮ ਦੇ ਭੇਦ ਚ ਬੰਨੇ ਹੋਏ ਨੇ।
ਇੱਕ ਸਮਾਨ ਆਸ਼ਰਮ ਅਰ ਧਰਮ,
ਸਤਿਗੁਰਾਂ ਦੇ ਚਰਨਾਂ ਵਿੱਚ ਇੱਕ ਸਮਾਨ ਹੋ ਕੇ ਸਭ ਬੈਠਦੇ ਨੇ, ਚਾਹੇ ਸਰਬ ਆਸ਼ਰਮਾਂ ਦਾ ਕੋਈ ਹੋਵੇ, ਬ੍ਰਹਮਚਰਜ ਹੋਵੇ, ਸੰਨਿਆਸੀ ਹੋਵੇ, ਗ੍ਰਿਸਤੀ ਹੋਵੇ, ਬਾਨਪ੍ਰਸਤ ਹੋਵੇ, ਤੇ ਚਾਹੇ ਚੌ ਵਰਨਾਂ ਚੋਂ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਹੋਵੇ, ਚਾਰੇ ਮਹਾਰਾਜ ਜੀ ਦੇ ਚਰਨਾਂ ਚ ਬਰਾਬਰ ਬੈਠਦੇ ਨੇ।
ਸ੍ਰੀ ਗੁਰ ਕੇ ਇਨ ਤੇ ਨੈ ਪਰਮ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸੰਗਤ ਵਿੱਚ ਆ ਕੇ ਕਿਸੇ ਦੇ ਮਨ ਚ, ਇਹ ਸਤਿਗੁਰਾਂ ਦਾ ਦਰਬਾਰ ਹੈ ਭਾਈ, ਗੁਰੂ ਪਾਤਸ਼ਾਹ ਦੀ ਸ਼ਰਨ ਤੋਂ ਬਾਹਰ ਕੋਈ ਰਾਜਾ ਹੋ ਸਕਦਾ, ਕੋਈ ਭਿਖਾਰੀ ਹੋ ਸਕਦਾ, ਕੋਈ ਪੁੰਨੀ ਹੋ ਸਕਦਾ, ਕੋਈ ਧਰਮੀ ਹੋ ਸਕਦਾ, ਪਰ ਸਤਿਗੁਰਾਂ ਦੀ ਹਜ਼ੂਰੀ ਵਿੱਚ ਜੇ ਕੋਈ ਭਿਖਾਰੀ ਸਭ ਤੋਂ ਮੂਹਰੇ ਆ ਗਿਆ ਪਹਿਲਾਂ, ਤਾਂ ਉਹਦੇ ਤੇ ਦਇਆ ਦ੍ਰਿਸ਼ਟੀ ਵਰਤ ਜਾਣੀ ਹੈ। ਰਾਜਾ ਪਿੱਛੇ ਖੜਾ, ਤਾਂ ਐਸਾ ਨਹੀਂ ਵੀ ਹੁਣ ਉਹ ਭਿਖਾਰੀ ਦੀ ਜਗ੍ਹਾ ਤੇ ਪਹਿਲਾਂ ਉਹ ਅੱਗੇ ਆ ਜਾਵੇ, ਵੀ ਉਹਦੇ ਤੇ ਦਇਆ ਦ੍ਰਿਸ਼ਟੀ ਹੋਵੇਗੀ। ਸਤਿਗੁਰਾਂ ਦੀ ਸੰਗਤ ਵਿੱਚ ਸਾਰਿਆਂ ਤੇ ਇੱਕ ਸਮਾਨ ਦ੍ਰਿਸ਼ਟੀ ਵਰਤਦੀ ਹੈ, ਸਭ ਵੱਲ ਇੱਕ ਸਮਾਨ ਦ੍ਰਿਸ਼ਟੀ ਨਾਲ ਸਤਿਗੁਰੂ ਜੀ ਵੇਖਦੇ ਨੇ, ਐਸੇ ਦਿਆਲੂ ਹਨ।
ਮਾਟੀ ਕੇ ਬਾਸਨ ਕੋ ਦੇਖ,
ਜ਼ਿਆਦਾ ਤੌਰ ਤੇ ਕਈ ਜਿਹੜੇ ਬ੍ਰਾਹਮਣ ਆਉਂਦੇ ਕਰਮ ਕਾਂਡੀ, ਮਹਾਰਾਜ ਜੀ ਦੇ ਲੰਗਰਾਂ ਵਿੱਚ ਜ਼ਿਆਦਾ ਮਿੱਟੀ ਦੇ ਭਾਂਡੇ ਹੀ ਵਰਤੇ ਜਾਂਦੇ ਸੀ। ਖਾਲਸਾ ਜੀ, ਜਿਵੇਂ ਜਿਵੇਂ ਸਮਾਂ ਬਦਲਿਆ, ਤਿਵੇਂ ਤਿਵੇਂ ਧਾਤਾਂ ਦੇ ਭਾਂਡੇ ਆਉਣ ਲੱਗੇ, ਨਹੀਂ ਤਾਂ ਪਹਿਲੋਂ ਜ਼ਿਆਦਾ ਮਿੱਟੀ ਆਦਿਕ ਦੇ ਭਾਂਡੇ ਜਿਹੜੇ ਸਾਨੂੰ ਵਰਤੇ ਜਾਂਦੇ। ਤੋ ਮਹਾਰਾਜ ਜੀ ਦੇ ਲੰਗਰਾਂ ਵਿੱਚ ਵੀ ਜ਼ਿਆਦਾ ਮਿੱਟੀ ਦੇ ਭਾਂਡੇ ਆਦਿਕ ਕੀ ਕੁੱਜੇ ਵਗੈਰਾ ਹੁੰਦੇ, ਉਹਨਾਂ ਵਿੱਚ ਹੀ ਭੋਜਨ ਵਰਤਦਾ ਸੀ। ਜਦੋਂ ਬ੍ਰਾਹਮਣਾਂ ਨੇ ਵੇਖਣਾ ਵੀ ਇਹ ਤਾਂ ਮਿੱਟੀ ਦੇ ਭਾਂਡੇ ਭਾਂਡਿਆਂ ਚ ਭੋਜਨ ਵਰਤ ਰਿਹਾ,
ਮਿਲੀ ਨਾ ਕਰਮ ਜੋ ਕਰਤ ਵਿਸ਼ੇਖ,
ਕਹਿੰਦੇ ਅਸੀਂ ਤਾਂ ਨੀ ਮਿੱਟੀ ਦੇ ਭਾਂਡਿਆਂ ਚ ਖਾਣਾ, ਇਹ ਤਾਂ ਸ਼ੁੱਧ ਨੀ ਹੁੰਦੀ ਮਿੱਟੀ, ਇਹ ਤਾਂ ਮਿੱਟੀ ਦਾ ਭਾਂਡਾ ਤਾਂ ਸ਼ੁੱਧ ਨੀ ਹੁੰਦਾ, ਅਸੀਂ ਤਾਂ ਧਾਤ ਦੇ ਭਾਂਡੇ ਚ ਖਾਣਾ। ਕਹਿਣ ਦਾ ਭਾਂਡਾ ਹੋਵੇ ਜਾਂ ਕਿਸੇ ਹੋਰ ਧਾਤ ਦਾ ਹੋਵੇ, ਉਹ ਨੀ ਆਉਂਦੇ ਜਿਹੜੇ ਲੰਗਰ ਵਿੱਚ ਭੋਜਨ ਨੀ ਛਕਦੇ, ਫਿਰ ਮਹਾਰਾਜ ਜੀ ਵੀ ਉਹਨਾਂ ਨੂੰ ਦਰਸ਼ਨ ਨਹੀਂ ਦਿੰਦੇ।
ਪ੍ਰੇਮ ਭਗਤ ਪਰਮੇਸ਼ਰ ਕੇਰੀ,
ਪਰਮੇਸ਼ਰ ਦੀ ਜਿਹੜੀ ਪ੍ਰੇਮਾ ਭਗਤੀ ਹੈ,
ਉਪਦੇਸ਼ ਇਹ ਮੁੱਖ ਵਡੇਰੀ,
ਮਹਾਰਾਜ ਜੀ ਇਹਦਾ ਹੀ ਉਪਦੇਸ਼ ਦਿੰਦੇ ਵੀ ਸਭ ਤੋਂ ਮੁੱਖ ਹੈ ਪ੍ਰੇਮਾ ਭਗਤੀ। ਪ੍ਰੇਮਾ ਭਗਤੀ ਕੀ ਹੈ? ਪਰਮੇਸ਼ਰ ਨੂੰ ਆਪਣਾ ਪਤੀ ਜਾਣ ਕੇ ਆਪ ਪਤ ਵਰਤਾ ਧਰਮ ਪਾਲਣਾ ਕਰਕੇ ਆਪਣੇ ਆਪ ਨੂੰ ਪ੍ਰਭੂ ਦੇ ਚਰਨਾਂ ਚ ਅਰਪਣ ਕਰਕੇ ਉਹਨੂੰ ਸਮਰਪਣ ਹੋ ਜਾਣਾ, ਇਹ ਪ੍ਰੇਮਾ ਭਗਤੀ ਹੈ। ਇਹ ਪ੍ਰੇਮਾ ਭਗਤੀ ਦਾ ਪਵਿੱਤਰ ਉਪਦੇਸ਼ ਮਹਾਰਾਜ ਜੀ ਆਪਣੀ ਸ਼ਰਨ ਵਿੱਚ ਆਇਆਂ ਨੂੰ ਬਖਸ਼ਦੇ ਹਨ।
ਲੋਕ ਵੇਦ ਕੁਲ ਕਰਮ ਪ੍ਰਚਾਰਾ,
ਜਿਹੜਾ ਸੰਸਾਰ ਦੇ ਲੋਕਾਂ ਦੇ ਵੇਦਾਂ ਤੇ ਕੁਲਾਂ ਦੇ ਜਿਹੜੇ ਕਰਮ ਆਦਿਕ ਪ੍ਰਚਾਰੇ ਜਾਂਦੇ ਨੇ,
ਕਰੇ ਨਹੀਂ ਅਰ ਭੈ ਨੈ ਤਾਰਾ,
ਉਹਨਾਂ ਨੂੰ ਮਹਾਰਾਜ ਜੀ ਤਜਵੀਜ਼ ਨਹੀਂ ਦਿੰਦੇ, ਨਾ ਹੀ ਉਹਨਾਂ ਦਾ ਕੋਈ ਭੈ ਮੰਨਦੇ ਨੇ ਵੀ ਲੋਕ ਕੀ ਆਖਣਗੇ, ਬ੍ਰਾਹਮਣ ਕੀ ਆਖਣਗੇ। ਪਾਤਸ਼ਾਹ ਸੁਤੰਤਰ ਹੋ ਕੇ ਵਰਤਦੇ ਹਨ।
ਜਾਂ ਤੇ ਲੋਕ ਸਮੀਪ ਨ ਆਵੇ,
ਇਸ ਕਰਕੇ ਜਿਹੜੇ ਇੱਦਾਂ ਦੇ ਲੋਕ ਨੇ ਨਾ, ਵੈਸ਼ਨਵ ਜੇ ਕਰਮ ਕਾਂਡੀ ਜੇ, ਉਹ ਨੀ ਮਹਾਰਾਜ ਜੀ ਦੇ ਨੇੜੇ ਆਉਂਦੇ।
ਦੇਖ ਦੂਰ ਤੇ ਸੀਸ ਨਿਵਾਵੇ,
ਉਹ ਜੇ ਆਉਂਦੇ ਵੀ ਨੇ ਤਾਂ ਦੂਰੋਂ ਹੀ ਸੀਸ ਨਿਵਾਉਂਦੇ, ਉਹਨਾਂ ਨੂੰ ਆਗਿਆ ਹੀ ਨੀ ਹੁੰਦੀ ਮਹਾਰਾਜ ਜੀ ਦੇ ਦਰਬਾਰ ਚ ਆਉਣ ਦੀ, ਵੀ ਇੱਥੇ ਗੁਰੂ ਦਰਬਾਰ ਚ ਉਹੀ ਆਵੇਗਾ ਜਿਹੜਾ ਇਹਨਾਂ ਕਰਮ ਕਾਂਡਾਂ ਨੂੰ ਫੋਕਿਆਂ ਨੂੰ ਛੱਡ ਕੇ ਸਾਰਿਆਂ ਨੂੰ ਬਰਾਬਰ ਬਿਠਾ ਕੇ ਪੰਗਤ ਵਿੱਚ ਭੋਜਨ ਛਕੇਗਾ। ਵਰਣ ਵੰਡ ਦੀ ਬਿਰਤੀ ਨੂੰ ਜਾਂ ਇਹ ਕਰਮ ਕਾਂਡਾਂ ਦੇ ਵਹਿਮ ਭਰਮ ਨੂੰ ਆਪਣੇ ਹਿਰਦੇ ਚੋਂ ਤਿਆਗਣਗੇ, ਉਹੀ ਆਉਣਗੇ। ਉਹ ਫਿਰ ਦੂਰੋਂ ਦੂਰੋਂ ਹੀ ਪ੍ਰਣਾਮ ਕਰਦੇ, ਮਹਾਰਾਜ ਜੀ ਦੇ ਨੇੜੇ ਨਹੀਂ ਆਉਂਦੇ।
ਸੰਗਤ ਕਰੇ ਨਾ ਬੈਠੇ ਪਾਸ,
ਉਹਨਾਂ ਨੂੰ ਨਾ ਮਹਾਰਾਜ ਜੀ ਦੀ ਸੰਗਤ ਮਿਲਦੀ ਆ, ਨਾ ਕੋਲ ਬੈਠਣਾ ਮਿਲਦਾ।
ਸੁਣੇ ਨਾ ਬਚਨ ਭਾਗ ਘਟ ਜਾਸ,
ਨਾ ਹੀ ਗੁਰੂ ਪਾਤਸ਼ਾਹ ਦੇ ਕੋਲ ਬਹਿ ਕੇ ਉਹਨਾਂ ਨੂੰ ਬਚਨ ਸੁਣਨੇ ਮਿਲਦੇ, ਭਾਗ ਹੀ ਮਾੜੇ ਨੇ ਉਹਨਾਂ ਦੇ, ਜਿਨ੍ਹਾਂ ਦੇ ਕਰਮ ਹੀ ਮਾੜੇ ਨੇ, ਹੁਣ ਉਹ ਕੀ ਕਰਨ।
ਸ਼੍ਰੀ ਨਾਨਕ ਕੀ ਸੰਗਤ ਜੇ,
ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਜਿਹੜੀ ਪਿਆਰੀ ਸੰਗਤ ਹੈ, ਜਿਹੜੇ ਪਹਿਲੇ ਜਾਮੇ ਚ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦੇ ਰਹੇ,
ਦੂਰ ਦੂਰ ਤੇ ਆਵੇ ਤੇ,
ਉਹ ਦੂਰੋਂ ਦੂਰੋਂ ਸੰਗਤ ਚੱਲ ਕੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਗੁਰੂ ਅੰਗਦ ਪਾਤਸ਼ਾਹ ਹਨ, ਫਿਰ ਉਹ ਦਰਸ਼ਨਾਂ ਵਾਸਤੇ ਆਉਂਦੇ ਨੇ।
ਦਰਸ਼ਨ ਪਰਸੇ ਬਾਂਛਿਤ ਪਾਵੇ,
ਸਤਿਗੁਰੂ ਜੀ ਦੇ ਦਰਸ਼ਨ ਕਰਕੇ ਮਨ ਬਾਂਛਿਤ ਫਲਾਂ ਦੀ ਪ੍ਰਾਪਤੀ ਕਰਦੇ ਹਨ।
ਬੋਰੀ ਆਪਣੇ ਸਦਨ ਸਿਧਾਵੇ,
ਔਰ ਮੁੜ ਕੇ ਮਹਾਰਾਜ ਜੀ ਦੇ ਚਰਨਾਂ ਤੇ ਪ੍ਰਣਾਮ ਕਰਕੇ ਵਾਪਸ ਆਪਣਿਆਂ ਘਰਾਂ ਨੂੰ ਮੁੜਦੇ ਨੇ।
ਉਤੋ ਚੌਧਰੀ ਤਿਸੀ ਗਿਰਾਓ,
ਖਾਲਸਾ ਜੀ ਖਡੂਰ ਸਾਹਿਬ ਚ ਮਹਾਰਾਜ ਜੀ ਦੇ ਗੁਆਂਢ ਵਿਚ ਇੱਕ ਚੌਧਰੀ ਰਹਿੰਦਾ ਸੀ। ਹਾਂਜੀ,
ਪਾਓ ਭਗਤ ਕੋ ਲਖੀ ਨਾਓ,
ਨਾ ਜਿਹਨੂੰ ਪ੍ਰੇਮ ਦਾ ਪਤਾ, ਨਾ ਭਗਤੀ ਦਾ ਪਤਾ, ਤੇ ਨਾ ਵਾਹਿਗੁਰੂ ਪਰਮੇਸ਼ਰ ਦਾ ਭਜਨ ਪਤਾ।
ਨਿਤਾ ਪ੍ਰਤੀਬੋ ਤੋ ਮਦ ਪਾਨੀ,
ਇਹ ਜਿਹੜਾ ਚੌਧਰੀ ਸੀ ਰਹਿੰਦਾ ਮਹਾਰਾਜ ਜੀ ਦੇ ਗੁਆਂਢ ਚ ਸੀ, ਗੁਆਂਢੀ ਸੀ ਸਤਿਗੁਰਾਂ ਦਾ, ਕੋਈ ਰੱਬ ਰੱਬ ਨਹੀਂ ਕਰਨਾ, ਭਗਤੀ ਨਹੀਂ ਕਰਨੀ, ਨਾ ਪਰਮੇਸ਼ਰ ਦਾ ਭਜਨ ਕਰਨਾ, ਰਾਤ ਦਿਨ ਸ਼ਰਾਬ ਚ ਧੁੱਤ ਰਹਿੰਦਾ ਸੀ, ਸ਼ਰਾਬ ਦਿਨ ਰਾਤ ਪੀਂਦਾ ਸੀ।
ਸਭ ਕੋ ਬਕੇ ਖੋਟ ਬੱਡ ਬਾਨੀ,
ਔਰ ਸ਼ਰਾਬ ਪੀ ਕੇ ਨੇ ਖੋਟੇ ਬੋਲ ਬੋਲਣੇ, ਬੇਸੁੱਧ ਹੋ ਜਾਣਾ ਸ਼ਰਾਬ ਪੀ ਕੇ। ਕਈ ਵਾਰੀ ਗੁਰੂ ਕੀ ਸੰਗਤ ਲੰਘਦੇ ਹੋਣਾ ਰਸਤੇ ਵਿੱਚੋਂ ਗਲੀ ਚੋ, ਇਹਨੇ ਉਹਨਾਂ ਨੂੰ ਵੀ ਮਾੜੇ ਭੈੜੇ ਬੋਲ ਬੋਲਣੇ। ਤੂੰ ਸ਼ਰਾਬ ਪੀ ਕੇ ਖੋਟੀ ਬੋਲ ਬਾਣੀ ਬੋਲਣੀ,
ਮਿਰਗੀ ਰੋਗ ਹੁਤੋ ਤੇ ਸਪਾਰੀ,
ਇਹਨੂੰ ਮਿਰਗੀ ਦਾ ਬੜਾ ਭਿਆਨਕ ਰੋਗ ਸੀ, ਅਚਾਨਕ ਕਈ ਵਾਰੀ ਮਿਰਗੀ ਦਿਨ ਚ ਇੱਕ ਦੋ ਵਾਰੀ ਇਹਨੂੰ ਪੈ ਜਾਣੀ, ਬੇਸੁੱਧ ਹੋ ਕੇ ਜ਼ਮੀਨ ਤੇ ਡਿੱਗਣਾ, ਕੁਝ ਸਮੇਂ ਬਾਅਦ ਸੁੱਧ ਚ ਆਉਣਾ, ਫਿਰ ਸ਼ਰਾਬ ਪੀਣ ਲੱਗ ਪੈਣੀ। ਇਹਨੂੰ ਮਿਰਗੀ ਦਾ ਦੌਰਾ ਜਿਹੜਾ ਸੀ ਪੈਂਦਾ ਸੀ ਰੋਜ਼।
ਵਿਆਕੁਲ ਕਰੇ ਉੱਠੇ ਜਿਸ ਬਾਰੀ,
ਜਦੋਂ ਮਿਰਗੀ ਉੱਠਦੀ ਸੀ ਇਹਨੂੰ ਬੜਾ ਵਿਆਕੁਲ ਕਰਦੀ ਸੀ, ਇਹਨੂੰ ਇਕਦਮ ਬੇਬਲ ਕਰ ਦਿੰਦੀ ਸੀ।
ਇੱਕ ਦਿਵਸ ਤਿਸ ਕੇ ਮਨ ਆਈ,
ਇੱਕ ਦਿਨ ਚੌਧਰੀ ਦੇ ਮਨ ਚ ਆ ਗਿਆ, ਪਰਮੇਸ਼ਰ ਵੱਲੋਂ ਹੀ ਮਨ ਚ ਫੁਰਨਾ ਆ ਗਿਆ।
ਸੁਣ ਪਿਕ ਸ਼੍ਰੀ ਅੰਗਦ ਵਡਿਆਈ,
ਕਹਿੰਦਾ ਵੀ ਮੇਰੇ ਗੁਆਂਢ ਚ ਗੁਰੂ ਜੀ ਰਹਿੰਦੇ ਆ, ਦੂਰੋਂ ਦੂਰੋਂ ਦੁਨੀਆਂ ਆਉਂਦੀ ਹੈ, ਜਿਹੜਾ ਉਹਨਾਂ ਦੇ ਸਾਹਮਣੇ ਆ ਕੇ ਸਵੇਰੇ ਖਲੋ ਜਾਂਦਾ ਉਹਦਾ ਰੋਗ ਕੱਟਿਆ ਜਾਂਦਾ। ਮੈਂ ਸੁਣਿਆ ਵੀ ਮੇਰੇ ਗੁਆਂਢੀ ਨੇ ਕੋਲ ਰਹਿੰਦੇ ਨੇ, ਵੀ ਮੈਂ ਕਦੇ ਜਾ ਕੇ ਉਹਨਾਂ ਨੂੰ ਆਖਿਆ ਹੀ ਨਹੀਂ ਮਹਾਰਾਜ ਮੇਰਾ ਰੋਗ ਠੀਕ ਕਰ ਦਿਓ। ਏਦਾਂ ਇੱਕ ਦਿਨ ਇਹਦੇ ਮਨ ਚ ਖਿਆਲ ਆ ਗਿਆ।
ਤਬ ਸਮੀਪ ਗੁਰ ਕੇ ਚੱਲ ਆਇਓ,
ਇਹ ਸੋਚ ਕੇ ਵੀ ਗੁਰੂ ਜੀ ਨੂੰ ਚੱਲ ਕੇ ਬੇਨਤੀ ਕਰਦਾ, ਇਹ ਮਹਾਰਾਜ ਜੀ ਦੇ ਚਰਨਾਂ ਵਿੱਚ ਚੱਲ ਕੇ ਆਇਆ।
ਆਪਣੋ ਸਰਬ ਬਿਰਤਾਂਤ ਸੁਣਾਇਓ,
ਆ ਕੇ ਮਹਾਰਾਜ ਜੀ ਨੂੰ ਦੱਸਿਆ ਮਹਾਰਾਜ ਮੈਂ ਤੁਹਾਡਾ ਗੁਆਂਢੀ ਆ। ਮਹਾਰਾਜ ਕਹਿੰਦੇ ਵੀ ਦੱਸਣ ਦੀ ਲੋੜ ਹੈ, ਤੇਰਾ ਤਾਂ ਸਾਰੇ ਮਹੱਲੇ ਨੂੰ ਸਾਰੇ ਨਗਰ ਨੂੰ ਪਤਾ ਜੋ ਤੂੰ ਕਰਦਾ ਹੁੰਦਾ, ਵੀ ਤੈਨੂੰ ਕੌਣ ਨੀ ਜਾਣਦਾ ਹੋਣਾ ਇੱਥੇ। ਮਹਾਰਾਜ ਜੀ ਮੈਂ ਅੱਜ ਤੁਹਾਡੇ ਚਰਨਾਂ ਚ ਆਇਆ ਵੀ ਮੈਂ ਤੁਹਾਡਾ ਮਹਿਮਾ ਤੁਹਾਡੀ ਵਡਿਆਈ ਸੁਣੀ ਹੈ, ਵੀ ਮੈਂ ਬੜਾ ਦੁਖੀ ਆ, ਮੈਨੂੰ ਮਿਰਗੀ ਦਾ ਦੌਰਾ ਪੈਂਦਾ।
ਆਪ ਤਪਾ ਜੀ ਪਰਮ ਕਿਰਪਾਲੂ,
ਮਹਾਰਾਜ ਜੀ ਤੁਸੀਂ ਉਹ ਤਪਾ ਜੀ, ਤੇ ਸੁਣਿਆ ਵੀ ਤੁਸੀਂ ਬੜੇ ਕਿਰਪਾਲੂ ਦਿਆਲੂ ਹੋ।
ਸਭ ਪਾਖੇ ਤੁਮ ਸੁਜਸ ਵਿਸਾਲ,
ਸਾਰੀ ਦੁਨੀਆਂ ਤੁਹਾਡਾ ਸੁਜਸ ਕਰਦੀ ਹੈ, ਸਾਰੀ ਦੁਨੀਆਂ ਤੁਹਾਡੀ ਮਹਿਮਾ ਕਰਦੀ ਹੈ।
ਰੋਗ ਅਧਿਕ ਮੇਰੇ ਤਨ ਮਾਈ,
ਮਹਾਰਾਜ ਇਸ ਰੋਗ ਕਰਕੇ ਮੈਂ ਬੜਾ ਦੁਖੀ ਆ, ਮੇਰੇ ਇਸ ਤਨ ਵਿੱਚ ਭਿਆਨਕ ਰੋਗ ਹੈ।
ਕਰੋ ਕਿਰਪਾ ਜਿਮ ਇਹੋ ਮਿਟ ਜਾਈ,
ਮਹਾਰਾਜ ਜਿੱਥੇ ਅਨੇਕਾਂ ਤੇ ਕਿਰਪਾ ਕਰਦੇ ਹੋ, ਮੈਂ ਤਾਂ ਤੁਹਾਡਾ ਗੁਆਂਢੀ ਵੀ ਆ, ਨਾਲੇ ਅੱਜ ਸੇਵਕ ਬਣ ਕੇ ਆਇਆ, ਮੇਰੇ ਤੇ ਕਿਰਪਾ ਕਰੋ ਮੇਰਾ ਇਹ ਰੋਗ ਦੂਰ ਹੋ ਜਾਵੇ।
ਤਬ ਪਰਤੀ ਤੇ ਉਰ ਮੋਕੋ ਆਵੇ,
ਜੇ ਮੇਰਾ ਰੋਗ ਦੂਰ ਹੋ ਜਾਏ ਤੇ ਮੇਰੇ ਮਨ ਚ ਵੀ ਪ੍ਰਤੀਤ ਆ ਜਾਏ ਤੁਹਾਡੇ ਤੇ, ਮੇਰੇ ਮਨ ਵਿੱਚ ਵੀ ਭਰੋਸਾ ਆ ਜਾਵੇ।
ਜਿਮ ਇਹੋ ਕੀਰਤ ਬ੍ਰਿੰਦ ਸੁਣਾਵੇ,
ਮਹਾਰਾਜ ਬੜੇ ਲੋਕ ਤੁਹਾਡੀ ਕੀਰਤੀ ਕਰਦੇ ਨੇ, ਤੁਹਾਡੀ ਮਹਿਮਾ ਕਰਦੇ ਨੇ।
ਸੁਣ ਕਿਰਪਾਲ ਇਹੋ ਬਾਕ ਬਖਾਨਾ,
ਇਸ ਚੌਧਰੀ ਦੀ ਬੇਨਤੀ ਸੁਣ ਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਪਰਮ ਕਿਰਪਾਲੂ ਸਤਿਗੁਰੂ ਜੀ ਬੋਲੇ,
ਜੇਕਰ ਤਿਆਗ ਦਹੀਂ ਮਦ ਪਾਨਾ।
ਮਹਾਰਾਜ ਜੀ ਕਹਿਣ ਲੱਗੇ ਚੌਧਰੀ, ਜੇ ਰੋਗ ਦੀ ਨਿਰਵਿਰਤੀ ਲਈ ਆਇਆ ਹੈ ਤਾਂ ਫਿਰ ਸ਼ਰਾਬ ਪੀਣੀ ਛੱਡ ਦੇ। ਮਦ ਪਾਨ, ਮਦ ਕਹਿੰਦੇ ਨੇ ਸ਼ਰਾਬ ਨੂੰ, ਇਹ ਸ਼ਰਾਬ ਪੀਣੀ ਛੱਡ ਦੇ, ਬੜੀ ਭਿਆਨਕ ਦਾਨਵਾਂ ਦੀ ਖੁਰਾਕ ਹੈ ਇਹ, ਬੰਦਿਆਂ ਦੇ ਪੀਣ ਵਾਸਤੇ ਨਹੀਂ। ਸਰਕਾਰਾਂ ਭਾਵੇਂ ਇਹਦਾ ਵਪਾਰ ਕਰਦੀਆਂ ਨੇ ਪਰ ਇਹ ਮਨੁੱਖ ਵਾਸਤੇ ਨਹੀਂ ਬਣਾਈ ਪਰਮੇਸ਼ਰ, ਇਹ ਦਾਨਵਾਂ ਦਾ ਭੋਜਨ ਹੈ, ਜਿੱਥੇ ਰਾਕਸ਼ਾਂ ਨੇ ਵਰਤਣਾ ਹੁੰਦਾ ਉੱਥੇ ਵਰਤਦੀ। ਜੇ ਮਨੁੱਖ ਮਾਨਵ ਕੋਟੀ ਵਿੱਚ ਰਹਿ ਰਿਹਾ ਤੇ ਮਾਨਵਾਂ ਦੇ ਵਰਤਣ ਵਾਸਤੇ ਨਹੀਂ। ਪਾਤਸ਼ਾਹ ਕਹਿੰਦੇ ਚੌਧਰੀ ਜੀ ਇਹਦਾ ਤਿਆਗ ਕਰੋ।
ਮਿਰਗੀ ਬੌਰ ਨਾ ਉੱਠੇ ਕਦਾਈ,
ਜਦੋਂ ਇਹਨੂੰ ਛੱਡ ਦਿਓਗੇ ਮਿਰਗੀ ਨਹੀਂ ਉੱਠੇਗੀ ਤੁਹਾਨੂੰ। ਮਹਾਰਾਜ ਜੀ ਕਹਿੰਦੇ ਮਿਰਗੀ ਦਾ ਰੋਗ, ਮਿਰਗੀ ਦਾ ਦੌਰਾ ਨਹੀਂ ਪਵੇਗਾ।
ਤਨ ਅਰੋਗ ਤੇਰੋ ਹੋਏ ਜਾਈ,
ਤੇਰਾ ਇਹ ਤਨ ਅਰੋਗ ਹੋ ਜਾਏਗਾ।
ਜੇ ਆਇਸ ਉਲੰਘੇ ਕਿਤ ਕਾਲਾ,
ਯਾਦ ਰੱਖੀ ਜੇ ਕਿਸੇ ਸਮੇਂ ਤੂੰ ਸਾਡੀ ਆਗਿਆ ਦਾ ਉਲੰਘਣ ਕੀਤਾ,
ਕਰੇ ਪਾਨ ਮਦ ਹੋਏ ਨਟਾਲਾ,
ਸਾਡੀ ਆਗਿਆ ਦਾ ਉਲੰਘਣ ਕਰਕੇ ਜੇ ਤੂੰ ਸ਼ਰਾਬ ਪੀ ਲਈ ਦੁਬਾਰਾ ਕਿਤੇ,
ਤਬ ਮਿਰਗੀ ਹੋਵੇ ਤਨ ਆਏ।
ਚੌਧਰੀ ਉਸੇ ਵੇਲੇ ਮਿਰਗੀ ਆ ਪਵੇਗੀ, ਫਿਰ ਇਹੋ ਜੀ ਮਿਰਗੀ ਆਵੇਗੀ,
ਜਿਸ ਤੇ ਬਿਨਸ ਜਾਏ ਤਬ ਪ੍ਰਾਣ,
ਤੇਰੇ ਪ੍ਰਾਣ ਬਿਨਸ ਜਾਣਗੇ ਕਿ ਮੁੜ ਕੇ ਨੀ ਮਿਰਗੀ ਆਉਣੀ, ਫਿਰ ਇੱਕੋ ਵੇਰੀ ਆਏਗੀ ਨਾਲ ਹੀ ਲੈ ਜਾਏਗੀ, ਪ੍ਰਾਣ ਸਮਾਪਤ ਕਰ ਦੇਗੀ ਤੇਰੇ। ਜੇ ਤੂੰ ਸਾਡੀ ਆਗਿਆ ਦਾ ਉਲੰਘਣ ਕਰਕੇ ਸ਼ਰਾਬ ਪੀਤੀ ਤਾਂ ਤੈਨੂੰ ਮੁੜ ਕੇ ਮਿਰਗੀ ਪਵੇਗੀ, ਜਿਹਦੇ ਨਾਲ ਪ੍ਰਾਣ ਚਲੇ ਜਾਣਗੇ।
ਸੁਣ ਬੰਧਨ ਕਰ ਸਦਨ ਸਿਧਾਰਾ,
ਲੱਗਾ ਮਹਾਰਾਜ ਜੇ ਮੇਰਾ ਰੋਗ ਕੱਟਿਆ ਜਾਏ ਤੇ ਫਿਰ ਮੈਂ ਕੀ ਲੈਣਾ ਇਹਦੇ ਤੋਂ, ਮੈਂ ਅੱਜ ਤੋਂ ਹੀ ਛੱਡ ਦਿੰਨਾ। ਮਹਾਰਾਜ ਜੀ ਨੂੰ ਬੰਦਨਾ ਕਰਕੇ ਚੌਧਰੀ ਚਲਾ ਗਿਆ।
ਤਿਆਗ ਦੀਨ ਮਦ ਪਾਨ ਕੁਡਾਰਾ,
ਇਹ ਕੋਝਾ ਕੰਮ ਸੀ ਜਿਹੜਾ ਸ਼ਰਾਬ ਪੀਣ ਵਾਲਾ ਇਹਨੇ ਛੱਡ ਦਿੱਤਾ।
ਰੋਗ ਮ੍ਰਿਗੀ ਕੋ ਪਇਓ ਬਿਨਾਸਾ।
ਮਹਾਰਾਜ ਜੀ ਦੇ ਬਚਨਾਂ ਦੀ ਕਲਾ ਤਾਂ ਵਰਤਣੀ ਸੀ ਨਾ, ਕਹਿੰਦੇ ਜਦੋਂ ਸ਼ਰਾਬ ਛੱਡੀ ਉਸੇ ਦਿਨ ਤੋਂ ਇਹਨੂੰ ਮਿਰਗੀ ਦਾ ਦੌਰਾ ਪੈਣੋਂ ਵੀ ਹਟ ਗਿਆ, ਨਹੀਂ ਤਾਂ ਦਿਨ ਚ ਦੋ ਦੋ ਵਾਰੀ ਡਿੱਗਦਾ ਸੀ, ਰੋਜ਼ਾਨਾ ਹੀ ਮਿਰਗੀ ਪੈਂਦੀ ਸੀ। ਜਦੋਂ ਮਹਾਰਾਜ ਜੀ ਦਾ ਬਚਨ ਮੰਨ ਕੇ ਸ਼ਰਾਬ ਛੱਡ ਦਿੱਤੀ ਉਸੇ ਦਿਨ ਤੋਂ ਮਿਰਗੀ ਪੈਣੋਂ ਹਟ ਗਈ।
ਸਦਾ ਅਰੋਗੀ ਹੋਏ ਹੁਲਾਸਾ।
ਸਰੀਰ ਬਿਲਕੁਲ ਅਰੋਗ ਹੋ ਗਿਆ, ਇਹਨੂੰ ਇਉਂ ਜਾਪੇ ਵੀ ਜਿਵੇਂ ਮੈਨੂੰ ਕੋਈ ਬਿਮਾਰੀ ਸੀਗੀ ਨਹੀਂ ਕਦੇ, ਬਿਲਕੁਲ ਨਵਾਂ ਨਰੋਆ ਹੋ ਗਿਆ, ਕਾਇਆ ਸ਼ੁੱਧ ਹੋ ਗਈ।
ਚਿਰੰਕਾਲ ਸੁਖ ਭੋਗੇ ਉਪੀਨਾ।
ਵਾਹ ਮਹੀਨੇ ਲੰਘ ਗਏ, ਕਈ ਮਹੀਨੇ ਬੀਤ ਗਏ, ਬੜਾ ਸੁਖੀ ਹੋ ਗਿਆ, ਘਰ ਦੇ ਵੀ ਸੁਖੀ। ਅੱਗੇ ਸ਼ਰਾਬ ਪੀ ਕੇ ਭੈੜੇ ਬੋਲ ਕਬੋਲ ਬੋਲਦਾ ਸੀ, ਗੁਆਂਢੀ ਆਲੇ ਦੁਆਲੇ ਦੇ ਲੋਕ ਵੀ ਸੁਖੀ, ਆਪ ਵੀ ਸੁਖੀ ਹੋ ਗਿਆ।
ਮਨ ਕਠੋਰ ਨੇ ਕੀਨ ਪਤੀਨਾ।
ਪਰ ਮਨ ਕਠੋਰ ਸੀ, ਕਰਮ ਮਾੜੇ ਸਨ, ਪਤੀਜਿਆ ਨਹੀਂ।
ਭੁੱਲ ਗਏ ਉਹ ਜੜ ਗੁਰ ਕੇ ਬੈਨ।
ਮੂਰਖ ਸਤਿਗੁਰਾਂ ਦੇ ਬਚਨ ਭੁੱਲ ਗਿਆ, ਜਿਹੜਾ ਕਠੋਰ ਮਨ ਵਾਲਾ ਹੋਵੇ ਨਹੀਂ ਪਤੀਜਿਆ ਮਨ, ਤੇ ਸਤਿਗੁਰਾਂ ਦੇ ਬਚਨ ਭੁੱਲ ਗਿਆ।
ਪਤਾ ਨਿਹਾਰ ਲੀਨ ਭੀਨੇ।
ਹਾਲਾਂਕਿ ਅੱਖਾਂ ਨਾਲ ਵੇਖ ਲਿਆ ਸਭ ਕੁਝ, ਸਭ ਕੁਝ ਪ੍ਰਤੱਖ ਵੇਖ ਲਿਆ ਵੀ ਕਿਵੇਂ ਗੁਰੂ ਸਾਹਿਬ ਦੇ ਬਚਨਾਂ ਦੀ ਕਲਾ ਵਰਤੀ ਹੈ।
ਇੱਕ ਦਿਨ ਸ਼ਾਮ ਘਟਾ ਕੁਮਡਾਈ।
ਪਰ ਫਿਰ ਵੀ ਬਾਦ ਨਹੀਂ ਆਇਆ, ਮਨ ਫਿਰ ਵੀ ਨਹੀਂ ਪਤੀਜਿਆ। ਇੱਕ ਦਿਨ ਸ਼ਾਮ ਜੇ ਦਾ ਸਮਾਂ, ਕਾਲੀ ਜੀ ਬੱਦਲੀ ਆਕਾਸ਼ ਵਿੱਚ ਆਈ, ਕਾਲੇ ਕਾਲੇ ਰੰਗ ਦੇ ਬੱਦਲ ਤੇ ਠੰਡੀ ਠੰਡੀ ਹਵਾ ਚੱਲੀ,
ਪਈ ਠੰਡ ਬੂੰਦੇ ਬਰਖਾਈ।
ਥੋੜੀਆਂ ਥੋੜੀਆਂ ਬੂੰਦਾਂ ਵੀ ਡਿੱਗੀਆਂ ਤੇ ਠੰਡਾ ਜਿਹਾ ਮਾਹੌਲ, ਠੰਡਾ ਜਿਹਾ ਮੌਸਮ ਬਣਿਆ।
ਚੱਲੇ ਵਾਯੂ ਸੁਖ ਦੇਵਨ ਹਾਰੀ।
ਹਵਾ ਚੱਲੇ ਠੰਡੀ ਠੰਡੀ, ਕੋਠੇ ਦੀ ਛੱਤ ਤੇ ਬੈਠਾ ਤੇ ਹਵਾ ਪਵੇ ਸਰੀਰ ਨੂੰ ਠੰਡੀ ਠੰਡੀ।
ਮਧੁਰ ਮਧੁਰ ਗਰਜਤ ਕਟਕਾਰੀ।
ਉਧਰ ਕਾਲੇ ਰੰਗ ਦੇ ਬੱਦਲ ਮਿੱਠੇ ਮਿੱਠੇ ਗਰਜਣ, ਆਵਾਜ਼ ਬੜੀ ਮਿੱਠੀ ਆਵੇ।
ਤਬ ਹੀ ਮਧੁਰਾ ਲੀਨ ਮੰਗਾਈ।
ਆਪਣੇ ਨੌਕਰ ਨੂੰ ਆਵਾਜ਼ ਮਾਰ ਕੇ ਕਹਿੰਦਾ, ਉਹ ਨੌਕਰਾ ਜਾ, ਅੱਜ ਨਹੀਂ ਜੇ ਰਿਹਾ ਜਾਣਾ, ਮੌਸਮ ਬੜਾ ਸੁੰਦਰ ਬਣਿਆ ਹੋਇਆ ਵੀ ਲੈ ਕੇ ਆ। ਸ਼ਰਾਬ ਪੀਣ ਵਾਲੇ ਨੇ ਹਰ ਇੱਕ ਪ੍ਰਕਾਰ ਦਾ ਕਿਤੇ ਨਾ ਕਿਤੇ ਬਹਾਨਾ ਘੜਿਆ ਹੁੰਦਾ। ਸੁਖ ਦਾ ਹੋਵੇ ਤਾਂ ਖੁਸ਼ੀ ਦੇ ਵਿੱਚ ਪੀਣੀ ਹੈ, ਦੁੱਖ ਦੇ ਵਿੱਚ ਹੋਵੇ ਤੇ ਦੁੱਖ ਚ ਪੀਣੀ ਹੈ, ਨਾ ਸੁਖ ਹੋਵੇ ਤੇ ਨਾ ਦੁੱਖ ਹੋਵੇ ਤੇ ਕਹਿੰਦੇ ਵਿਹਲਾ ਤਾਂ ਪੀਣੀ ਹੈ। ਉਹਨਾਂ ਨੇ ਕੋਈ ਨਾ ਕੋਈ ਬਹਾਨਾ ਘੜਨਾ ਹੀ ਹੁੰਦਾ, ਬਣਾ ਲੈਂਦੇ। ਕਹਿੰਦਾ ਮੌਸਮ ਬੜਾ ਸੁੰਦਰ ਆ, ਹਵਾ ਬੜੀ ਠੰਡੀ ਚੱਲਦੀ ਰੁਮਕ ਰੁਮਕ, ਪਰਮੇਸ਼ਰ ਦਾ ਭਜਨ ਨੀ ਇਹਨੂੰ ਚੰਗਾ ਲੱਗਾ ਵੀ ਇਹੋ ਜਿਹੇ ਮੌਸਮ ਚ ਬਹਿ ਕੇ ਰੱਬ ਰੱਬ ਕਰੀਏ, ਉਹ ਨੀ ਜੇ ਚੰਗਾ ਲੱਗਾ। ਨੌਕਰ ਨੂੰ ਕਹਿੰਦਾ ਵੀ ਸ਼ਰਾਬ ਲੈ ਕੇ ਆ। ਹਾਂਜੀ,
ਉਮਗੇ ਉਰਿਦਾ ਰਿਹੋ ਨੈ ਜਾਈ।
ਰਿਹਾ ਨੀ ਪਿਆ ਜਾਂਦਾ, ਅਮਲੀ ਅਮਲ ਲਾਂਬੜਾ ਨਹੀਂ ਰਿਹਾ ਗਿਆ ਸ਼ਰਾਬ ਦੇ ਬਿਨਾ, ਉਸੇ ਵਕਤ ਸ਼ਰਾਬ ਮੰਗਾ ਲਈ।
ਕਰਿਓ ਪਾਨ ਮੁਖ ਨੁਕਲ ਮੰਗਾਏ।
ਕਹਿੰਦੇ ਸ਼ਰਾਬ ਪੀ ਕੇ ਤੇ ਨੁਕਲ ਕਹਿੰਦੇ ਆ ਵੀ ਉਤੋਂ ਜਿਹੜਾ ਖਾਂਦੇ ਆ ਮਾੜਾ ਮੋਟਾ ਪੀ ਕੇ ਸ਼ਰਾਬ, ਉਹ ਵੀ ਮੰਗਾ ਲਿਆ ਖਾਣ ਵਾਸਤੇ।
ਖਾਵਤ ਚੜਿਓ ਅਮਲ ਉਰਛਾਏ।
ਜਦੋਂ ਪੰਜ ਚਾਰ ਗਲਾਸ ਭਰ ਕੇ ਪੀ ਗਿਆ ਫਿਰ ਇਹਨੂੰ ਅਮਲ ਜਿਹਾ ਆਇਆ, ਲੋਰ ਜੀ ਆਈ, ਕਈ ਮਹੀਨਿਆਂ ਬਾਅਦ ਪੀਤੀ ਸੀ, ਇਕਦਮ ਲੋਰ ਜੀ ਆਈ।
ਜਾਏ ਅਰੂੜੇ ਬੋਹਰ ਅਟਾਰੀ।
ਤੇ ਕੋਠੇ ਦੀ ਛੱਤ ਤੇ ਚੜਿਆ ਹੋਇਆ ਅਟਾਰੀ ਦੇ ਉੱਤੇ ਹੋਰ ਸਿਖਰ ਤੇ ਚਲਾ ਗਿਆ।
ਪਿਕਨ ਬਹਾਰ ਬਰਖ ਤੋਂ ਬਾਰੀ।
ਕਹਿੰਦਾ ਵੇਖਾ ਤਾਂ ਸਹੀ ਦੂਰ ਤਾਂ ਹੀ ਨਿਗਾਹ ਮਾਰ ਕੇ, ਇੱਕ ਤਾਂ ਪਹਿਲਾਂ ਉੱਤੇ ਸੀ, ਫਿਰ ਜਿਹੜਾ ਉੱਪਰਲਾ ਛੱਤ ਹੁੰਦਾ ਉਹਦੇ ਤੇ ਚੜ ਗਿਆ ਅਟਾਰੀ ਤੇ, ਵੀ ਦੂਰ ਵੇਖਾਂ ਬਹਾਰ ਕਿਹੋ ਜਿਹੀ ਚੱਲਦੀ ਹੈ, ਕਿਹੋ ਜਿਹਾ ਮੌਸਮ ਹੈ, ਵੇਖਣ ਵਾਸਤੇ ਉਤਾਂਹ ਨੂੰ ਚੜ ਗਿਆ।
ਗੁਰਦਿਸ਼ ਉੱਚੇ ਕਹਿਓ ਪੁਕਾਰਾ।
ਨਾਲ ਹੀ ਪਾਤਸ਼ਾਹ ਦਾ ਘਰ ਸੀ, ਗੁਰੂ ਅੰਗਦ ਸਾਹਿਬ ਜੀ ਗੁਆਂਢ ਜੀ ਤੇ ਰਹਿੰਦਾ ਸੀ, ਉਤੋਂ ਮਹਾਰਾਜ ਜੀ ਤੇ ਨਿਗਾਹ ਪਈ, ਮਹਾਰਾਜ ਜੀ ਵੱਲ ਵੇਖਿਆ ਇਹਨੇ ਵੀ ਸਤਿਗੁਰੂ ਜੀ ਬੈਠੇ ਨੇ, ਉੱਚੀ ਆਵਾਜ਼ ਵਿੱਚ ਬੋਲਿਆ ਸ਼ਰਾਬੀ,
ਕਰ ਮਦ ਪਾਨ ਪਯੋ ਮਤਵਾਰਾ।
ਸ਼ਰਾਬ ਦੇ ਨਸ਼ੇ ਦੇ ਵਿੱਚ ਮਤਵਾਲਾ ਹੋਇਆ ਬੋਲਿਆ,
ਤਪਾ ਹਟਾਇਓ ਹੁਕਮ ਤੁਮਾਰਾ।
ਤਪਾ ਜੀ ਅੱਜ ਨਹੀਂ ਤੁਹਾਡਾ ਹੁਕਮ ਪਾਲਿਆ ਗਿਆ, ਅੱਜ ਮੈਂ ਤੁਹਾਡਾ ਹੁਕਮ ਹਟਾ ਦਿੱਤਾ, ਅੱਜ ਮੈਂ ਤੁਹਾਡਾ ਹੁਕਮ ਮੋੜ ਦਿੱਤਾ।
ਬੂੰਦੇ ਬਰਕਤ ਬੜੀ ਬਹਾਰਾ।
ਕਿਉਂ ਹਟਾਇਆ, ਉਹਦਾ ਵੀ ਕਾਰਨ ਹੈ ਵੀ ਬੂੰਦਾਂ ਵਰਖਦੀਆਂ ਸੀ, ਘਟਾ ਕਾਲੇ ਰੰਗ ਦੀ ਛਾਈ ਹੋਈ ਸੀ, ਠੰਡੀ ਠੰਡੀ ਹਵਾ ਪਈ ਚੱਲਦੀ ਸੀ।
ਰਿਓ ਨਾ ਜਾਏ ਮੋਹੇ ਤੇ ਕੈਸੇ,
ਅੱਜ ਮੇਰੇ ਕੋਲੋਂ ਰਿਹਾ ਨਹੀਂ ਗਿਆ।
ਪਾਵਤ ਅਤ ਪ੍ਰਮੋਦ ਮੈਂ ਐਸੇ,
ਅੱਜ ਮੇਰੇ ਕੋਲੋਂ ਰਿਹਾ ਨਹੀਂ ਗਿਆ ਤੇ ਮੈਂ ਬੜਾ ਖੁਸ਼ ਹਾਂ, ਬੜਾ ਆਨੰਦ ਵਿੱਚ ਹਾਂ।
ਸ਼੍ਰੀ ਅੰਗਦ ਸੁਨ ਬਿਕਸੇ ਤਬੇ,
ਪਾਤਸ਼ਾਹ ਨੇ ਵੇਖਿਆ ਚੌਧਰੀ ਵੱਲ, ਨਾਲੇ ਮਹਾਰਾਜ ਜੀ ਹੱਸੀ ਜਾਣ ਵੀ ਤੇਰਾ ਕਾਲ ਹੀ ਆ ਜਿਹੜਾ ਅਟਾਰੀ ਤੇ ਲੈ ਗਿਆ ਤੈਨੂੰ, ਨਹੀਂ ਤਾਂ ਚੰਗਾ ਭਲਾ ਥੱਲੇ ਬੈਠਾ ਸੀ। ਕਾਲ ਆਪ ਹੀ ਲੈ ਜਾਂਦਾ ਉੱਥੇ ਜਿੱਥੇ ਬੰਦੇ ਨੂੰ ਆ ਕੇ ਉਹਨੇ ਘੇਰਨਾ ਹੁੰਦਾ, ਉਹ ਆਪ ਹੀ ਪ੍ਰੇਰ ਕੇ ਲੈ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਤੇ ਵੇਖ ਕੇ ਇਹਦੇ ਵੱਲ ਹੱਸ ਪਏ।
ਕਯੋ ਸੁਚੇਤ ਹੋ ਤੂੰ ਅਬੇ,
ਮਹਾਰਾਜ ਜੀ ਕਹਿਣ ਲੱਗੇ ਫਿਰ ਚੌਧਰੀ ਜੇ ਹੁਕਮ ਮੋੜਿਆ ਤੇ ਫਿਰ ਹੁਣ ਸੁਚੇਤ ਹੋ ਜਾ, ਸਾਵਧਾਨ ਹੋ ਜਾ।
ਛੁੱਟ ਮਿਰਗੀ ਆਈ ਦਿਸ਼ ਤੋਹੇ,
ਮਿਰਗੀ ਸਾਡੇ ਹੁਕਮ ਦੀ ਬੱਧੀ ਨਹੀਂ ਸੀ ਆਉਂਦੀ ਤੇਰੇ ਕੋਲੇ, ਤੂੰ ਹੁਕਮ ਮੋੜਿਆ, ਹੁਕਮ ਤੋੜਿਆ ਸਾਡਾ, ਉਲੰਘਣਾ ਕੀਤੀ ਹੈ ਤੇ ਲੈ ਫਿਰ ਆ ਰਹੀ ਹੈ ਤੇਰੇ ਵੱਲ, ਸਾਂਭਲਾ ਤਗੜਾ ਹੋ ਜਾ।
ਹੁਕਮ ਹਟਾਵਨ ਕੀ ਨਸ ਮੋਹੇ,
ਹੁਕਮ ਤੋੜਿਆ, ਹੁਕਮ ਦੀ ਉਲੰਘਣਾ ਕੀਤੀ ਹੈ।
ਬਾਂਦੀ ਹੁਤੀ ਹੁਕਮ ਕੀ ਇਹੀ,
ਇਹ ਸਾਡੇ ਹੁਕਮ ਦੀ ਬੱਧੀ ਹੋਈ ਨਹੀਂ ਸੀ ਤੇਰੇ ਕੋਲੇ ਆਉਂਦੀ।
ਹੁਕਮ ਨਾ ਰਿਓ ਟਿਕੇ ਅਬ ਕੇ ਹੀ,
ਜੇ ਹੁਣ ਤੂੰ ਹੁਕਮ ਚ ਹੀ ਨਹੀਂ ਰਿਹਾ ਤੇ ਫਿਰ ਇਹਨੇ ਵੀ ਸਾਡੇ ਕੋਲ ਨਹੀਂ ਟਿਕਣਾ, ਇਹ ਤਾਂ ਪਹਿਲਾਂ ਹੀ ਤੈਨੂੰ ਲੱਭਦੀ ਫਿਰਦੀ ਹੈ।
ਤਤ ਛਿਨ ਉੱਠੀ ਚੌਧਰੀ ਜਾਏ,
ਤਤ ਛਿਨ ਉਸੇ ਵੇਲੇ ਮਹਾਰਾਜ ਜੀ ਨੇ ਹਾਲੇ ਬਚਨ ਕਿਹਾ ਹੀ ਹੋਣਾ, ਕਹਿੰਦੇ ਚੌਧਰੀ ਨੂੰ ਮਿਰਗੀ ਦਾ ਦੌਰਾ ਪੈ ਗਿਆ।
ਗਿਰਿਓ ਅਟਾਰੀ ਤੇ ਉਥਲਾਏ,
ਉਸੇ ਅਟਾਰੀ ਤੋਂ ਉਛਲ ਕੇ ਥੱਲੇ ਜ਼ਮੀਨ ਤੇ ਡਿੱਗਾ।
ਸੀਸ ਤਰਾ ਪਰ ਲਾਗਿਓ ਜਬੇ,
ਜਦੋਂ ਥੱਲੇ ਡਿੱਗਾ ਸਿਰ ਭਰਨੇ, ਸਿਰ ਥੱਲੇ ਜ਼ਮੀਨ ਚ ਵੱਜਾ ਪੱਕਾ ਥਾਂ ਸੀ।
ਬੂਟਿਓ ਨਿਕਸ ਮੀਜ ਤੈ ਤਬੇ,
ਫਿਰ ਖੱਖੜੀ ਵਾਂਗੂ ਖਿਲਰ ਗਿਆ, ਵਿੱਚੋਂ ਦਿਮਾਗ ਮਿਜ ਵਾਂਗੂ ਨਿਕਲ ਗਿਆ।
ਤਤ ਛਿਨ ਮਰਿਓ ਮੁਗਦ ਦੁੱਖ ਪਾਏ,
ਪੁਰਖ ਉਸੇ ਵੇਲੇ ਦੁੱਖ ਪਾ ਕੇ ਮਰ ਗਿਆ, ਪ੍ਰਾਣ ਤਿਆਗ ਗਿਆ।
ਦਿਓ ਸਨਬੰਧੀਆਂ ਦਿਓ ਜਲਾਏ,
ਸਨਬੰਧੀਆਂ ਨੇ ਚੁੱਕਿਆ ਤੇ ਜਾ ਕੇ ਉਸੇ ਠੰਡੇ ਠੰਡੇ ਮੌਸਮ ਚ ਫੂਕ ਦਿੱਤਾ।
ਸੋਰਠਾ ਸਤਿਗੁਰ ਸੋ ਉਪਹਾਸ ਕਰੇ, ਗਰਭ ਤਰ ਅਤ ਮੂੜਿਅਤ।
ਖਾਲਸਾ ਜੀ, ਗੁਰੂ ਪਾਤਸ਼ਾਹ ਨਾਲ ਕੋਈ ਮਖੌਲ ਕਰੇ, ਮਜ਼ਾਕ ਕਰੇ, ਕੋਈ ਮੂਰਖ ਹੰਕਾਰ ਵਿੱਚ ਆ ਕੇ, ਗੁਰੂ ਨਾਲ ਮਖੌਲ ਨਹੀਂ ਹੁੰਦਾ। ਗੁਰੂ ਨਾਲ ਕੀ, ਗੁਰੂ ਦੇ ਜਿਹੜੇ ਪਿਆਰੇ ਮਹਾਂਪੁਰਸ਼ ਸਾਧੂ ਸੰਤ ਹੁੰਦੇ ਆ, ਉਹਨਾਂ ਨਾਲ ਵੀ ਕਦੇ ਮਸ਼ਕਰੀ ਨਹੀਂ ਕਰਨੀ ਚਾਹੀਦੀ। ਸੰਤਨ ਸੇਤੀ ਮਸ਼ਕਰੀ, ਕੁਲ ਕੋ ਦੇਵੈ ਗਾਲ। ਮਹਾਂਪੁਰਸ਼ਾਂ ਸਾਧੂਆਂ ਨਾਲ ਕੀਤੀ ਮਸ਼ਕਰੀ ਕੁਲਾਂ ਗਾਲ ਕੇ ਰੱਖ ਦਿੰਦੀ ਹੈ। ਮਹਾਰਾਜ ਜੀ ਦੇ ਬਚਨ, ਦੁਰਵਾਸ਼ਾ ਸਿਉ ਕਰਤ ਠਗੌਰੀ, ਜਾਦਵ ਇਹ ਫਲ ਪਾਏ। ਦੁਰਵਾਸ਼ਾ ਜੀ ਰਿਸ਼ੀ ਹੋਏ, ਭਗਵਾਨ ਕ੍ਰਿਸ਼ਨ ਜੀ ਦੇ ਪੁੱਤਰ ਪੋਤਰੇ, ਪਰਿਵਾਰ ਬੜਾ ਵੱਡਾ ਸੀ ਤੇ ਇੱਕ ਵਾਰੀ ਉਹਨਾਂ ਨੇ ਇੱਕ ਅਲੂਆਂ ਜਿਹਾ ਬਾਲਕ ਸੀ, 14-15 ਸਾਲਾਂ ਦਾ, ਦਾੜਾ ਨਹੀਂ ਸੀ ਆਇਆ, ਉਹਨੂੰ ਇਸਤਰੀਆਂ ਵਾਲੇ ਕੱਪੜੇ ਪਵਾ ਕੇ ਤੇ ਉਹਦੇ ਢਿੱਡ ਨਾਲ ਇੱਕ ਲੋਹੇ ਦਾ ਮੂਸਲ ਬੰਨ ਕੇ ਦੁਰਵਾਸ਼ਾ ਜੀ ਕੋਲ ਲੈ ਗਏ। ਕਹਿੰਦੇ ਜੀ ਯਾਦਵਾਂ ਦੀ ਨੂੰਹ ਹੈ, ਦੱਸੋ ਇਹਦੇ ਪੇਟ ਤੋਂ ਕੀ ਪੈਦਾ ਹੋਵੇਗਾ, ਲੜਕਾ ਕਿ ਲੜਕੀ। ਮਹਾਂਪੁਰਸ਼ ਦੁਰਵਾਸ਼ਾ ਜੀ ਆਪਣੇ ਰੰਗ ਚ ਬੈਠੇ, ਉਹਨਾਂ ਵੇਖਿਆ ਵੀ ਸਾਡੇ ਨਾਲ ਮਸ਼ਕਰੀ ਕਰਨ ਆਏ ਹੈ। ਕਹਿੰਦੇ ਇਹਦੀ ਕੁੱਖ ਤੋਂ ਉਹ ਪੈਦਾ ਹੋਵੇਗਾ ਜਿਹੜਾ ਤੁਹਾਡੀ ਯਾਦਵਾਂ ਦੀ ਕੁੱਲ ਦਾ ਨਾਸ਼ ਕਰ ਦੇਗਾ। ਭਗਵਾਨ ਕ੍ਰਿਸ਼ਨ ਜੀ ਨੂੰ ਪਤਾ ਲੱਗਾ ਵੀ ਬਾ ਦੁਰਵਾਸ਼ਾ ਜੀ ਨੇ ਬਚਨ ਕਰ ਦਿੱਤੇ। ਉਹਨਾਂ ਆਖਿਆ ਏਦਾਂ ਕਰੋ, ਹੁਣ ਇਹ ਜਿਹੜੀ ਲੋਹੇ ਦੀ ਮੂਸਲ ਹੈ ਇਹਨੂੰ ਕਸਾ ਕਸਾ ਕੇ ਪੱਥਰ ਦੇ ਨਾਲ ਖਤਮ ਕਰ ਦਿਓ, ਪਾਊਡਰ ਬਣਾ ਦਿਓ ਇਹਦਾ। ਜਿਉਂ ਕਸਾਣ ਲੱਗੇ, ਕਸਾ ਕਸਾ ਕੇ ਜਦੋਂ ਤਿੱਖੀ ਜੀ ਇੱਕ ਨਿੱਕੀ ਜੀ ਸੂਈ ਜੀ ਵਾਂਗੂ ਕਿੱਲ ਜਿਹਾ ਰਹਿ ਗਿਆ, ਕਹਿੰਦੇ ਹੁਣ ਇਹਦੇ ਨਾਲ ਕੀ ਵਿਗੜਨਾ, ਉਹ ਪਾਣੀ ਚ ਸੁੱਟ ਦਿੱਤਾ, ਉਹ ਮੱਛੀ ਨੇ ਨਿਗਲ ਲਿਆ। ਉਧਰ ਜਿਹੜੇ ਯਾਦਵ ਸੀ ਇਹਨਾਂ ਨੇ ਸ਼ਰਾਬ ਪੀਤੀ, ਸ਼ਰਾਬ ਦੇ ਨਸ਼ੇ ਚ ਇਹੋ ਜਿਹੇ ਮਸਤ ਹੋਏ। ਵਿਵਾਸ ਨਾਮ ਦਾ ਇੱਕ ਤੀਰਥ ਆ, ਉਹਦੇ ਕੰਢੇ ਤੇ ਪੱਛਾਂ ਜੀ ਵਾਲੀ ਕਾਈ ਹੁੰਦੀ ਹੈ, ਉਹ ਲੈ ਕੇ ਜਿਉਂ ਆਪਸ ਵਿੱਚ ਲੜੇ ਇੱਕ ਦੂਜੇ ਨੂੰ ਵੱਢ ਕੱਟ ਕੇ ਸਭ ਨੂੰ ਸਮਾਪਤ ਕਰ ਦਿੱਤਾ, ਇਕੱਲੇ ਭਗਵਾਨ ਕ੍ਰਿਸ਼ਨ ਜੀ ਰਹਿ ਗਏ। ਜਦੋਂ ਭਗਵਾਨ ਜੀ ਰਹਿ ਗਏ ਇਕੱਲੇ ਤੇ ਉਹ ਵੀ ਮਨ ਦੇ ਵਿੱਚ ਉਸੇ ਵਿਵਾਸ ਦੇ ਕੰਢੇ ਆਣ ਬੈਠੇ। ਉਧਰ ਉਹ ਜਿਹੜੀ ਕਿੱਲੀ ਇਹਨਾਂ ਨੇ ਸੁੱਟੀ ਸੀ ਪਾਣੀ ਚ, ਉਹ ਮੱਛੀ ਇੱਕ ਬਦਕ ਨੇ ਫੜੀ, ਜਦੋਂ ਪੇਟ ਚੀਰਿਆ ਉਹਦੇ ਚੋਂ ਨਿਕਿਆ, ਕਹਿੰਦਾ ਇਹ ਤਾਂ ਬੜਾ ਸੋਹਣਾ ਕੇਲਾ, ਉਹਨੇ ਤੀਰ ਦੇ ਉੱਤੇ ਲਾ ਲਿਆ। ਭਗਵਾਨ ਕ੍ਰਿਸ਼ਨ ਜੀ ਬੜੇ ਵਿਰਾਗ ਵਿੱਚ ਗੋਡੇ ਤੇ ਪੈਰ ਧਰ ਕੇ ਲੇਟੇ ਹੋਏ ਇੱਕ ਦਰਖਤ ਥੱਲੇ, ਦੂਰੋਂ ਉਹਨੇ ਨਿਗਾਹ ਮਾਰੀ, ਉਹਨੂੰ ਇਉਂ ਜਾਪਿਆ ਪੈਰ ਚ ਕੁਝ ਚਮਕਦਾ ਸੀ ਵੀ ਸ਼ਾਇਦ ਕੋਈ ਹਿਰਨ ਦੀ ਅੱਖ ਹੈ। ਤਾਂ ਉਸ ਬਦਕ ਨੇ ਤੀਰ ਮਾਰਿਆ, ਉਸੇ ਕਿੱਲੀ ਦੇ ਜਿਹੜਾ ਨਾਲ ਲੱਗਾ ਹੋਇਆ ਉਹ ਪੈਰ ਚ ਵੱਜ ਕੇ ਗੋਡੇ ਚੋਂ ਪਾਰ ਨਿਕਲਿਆ ਤੇ ਭਗਵਾਨ ਕ੍ਰਿਸ਼ਨ ਜੀ ਨੂੰ ਉਹਦੇ ਕਰਕੇ ਆਪਣਾ ਸਰੀਰ ਤਿਆਗਣਾ ਪਿਆ। ਮਹਾਂਪੁਰਸ਼ਾਂ ਸਾਧੂਆਂ ਨਾਲ ਮਸ਼ਕਰੀ ਨਹੀਂ ਹੁੰਦੀ, ਉਹਨਾਂ ਦੀ ਸੇਵਾ ਟਹਿਲ ਹੁੰਦੀ ਹੈ। ਇਹ ਸਤਿਗੁਰਾਂ ਨਾਲ ਹੀ ਮਸ਼ਕਰੀ ਕਰਨ ਲੱਗਾ ਸੀ, ਉੱਤੇ ਖਲੋਤਾ, ਕਹਿਣ ਲੱਗਾ ਜੀ ਵੇਖੋ ਅੱਜ ਮੌਸਮ ਚੰਗਾ ਸੀ, ਨਹੀਂ ਰਿਹਾ ਗਿਆ ਮੇਰੇ ਕੋਲੋਂ, ਤੇ ਮੈਂ ਤੁਹਾਡਾ ਵਚਨ ਅੱਜ ਨਹੀਂ ਪਾਲ ਸਕਿਆ। ਤੇ ਪਾਤ ਇੱਥੇ ਮਹਾਂਕਵੀ ਜੀ ਲਿਖ ਰਹੇ ਨੇ, ਦੁਬਾਰਾ ਪੜ੍ਹੀਏ ਜੀ।
ਸਤਿਗੁਰ ਸੋ ਉਪਹਾਸ ਕਰੇ ਗਰਭ ਤਰ ਮੂੜ ਮਤ।
ਜਿਹੜਾ ਮੂਰਖ ਮਤ ਵਾਲਾ ਮਨੁੱਖ ਹੁੰਦਾ ਉਹ ਸਤਿਗੁਰਾਂ ਨਾਲ ਉਪਹਾਸ ਪਿਆ ਕਰਦਾ ਸੀ, ਗੁਰੂ ਪਾਤਸ਼ਾਹ ਨਾਲ ਮਖੌਲ ਪਿਆ ਕਰਦਾ ਸੀ।
ਤਤ ਚਿਨ ਹੋਏ ਬਿਨਾਸ਼ ਪਰੇ ਨਰਕ ਮਰ ਕੇ ਅਗਤ।
ਜਿਹੜੇ ਗੁਰੂਆਂ ਨਾਲ ਸਾਧੂਆਂ ਨਾਲ ਮਹਾਂਪੁਰਸ਼ਾਂ ਨਾਲ ਉਪਹਾਸ ਕਰਦੇ ਆ, ਮਖੌਲ ਕਰਦੇ ਆ, ਉਹ ਮੂਰਖ ਅਧੋ ਗਤੀ ਨੂੰ ਪ੍ਰਾਪਤ ਹੋ ਕੇ ਮਰਦੇ ਆ ਤੇ ਮਰਨ ਤੋਂ ਬਾਅਦ ਨਰਕਾਂ ਦੀ ਅੱਗ ਚ ਸੜਦੇ ਆ। ਅੱਗੇ ਵੀ ਉਹ ਨਰਕਾਂ ਦੀ ਅੱਗ ਦੇ ਵਿੱਚ ਪੈ ਕੇ ਸੜਦੇ ਹਨ।
ਚੋਪਈ ਇੱਕ ਸੇਵਕ ਸੰਗਤ ਕੇ ਮਾਏ।
ਗੁਰੂ ਖਾਲਸਾ ਜੀ ਮਹਾਂਪੁਰਸ਼ਾਂ ਸਾਧੂਆਂ ਦਾ ਅਦਬ ਕਿਵੇਂ ਰੱਖਣਾ, ਸਤਿਕਾਰ ਕਿਵੇਂ ਰੱਖਣਾ, ਗੁਰੂ ਪੀਰਾਂ ਦੇ ਅਦਬ ਸਤਿਕਾਰ ਵਿੱਚ ਕਿਵੇਂ ਰਹਿਣਾ, ਇਹ ਪ੍ਰੇਰਣਾ ਅੱਜ ਦੀਆਂ ਇਹਨਾਂ ਦੋਨਾਂ ਸਾਖੀਆਂ ਚ ਮਿਲੀ ਹੈ। ਹਰੀਕੇ ਦੇ ਚੌਧਰੀ ਨੂੰ ਵੀ ਮਹਾਰਾਜ ਜੀ ਨੇ ਸੰਗਤ ਨੂੰ ਸਿਖਾਉਣਾ ਸੀ ਕਿ ਗੁਰੂ ਪੀਰਾਂ ਦਾ ਸਤਿਗੁਰਾਂ ਦਾ ਅਦਬ ਸਤਿਕਾਰ ਰੱਖਣਾ ਚਾਹੀਏ, ਜਿਹੜੇ ਵੱਡਿਆਂ ਦਾ ਸਤਿਗੁਰਾਂ ਦਾ ਸਤਿਕਾਰ ਅਦਬ ਨਹੀਂ ਰੱਖਦੇ ਉਹਨਾਂ ਦਾ ਸਭ ਕੁਝ ਹੀ ਨਸ਼ਟ ਭ੍ਰਸ਼ਟ ਹੋ ਜਾਂਦਾ। ਫਿਰ ਗੁਰੂ ਕੇ ਬਚਨ ਦੀ ਪਾਲਣਾ ਕਰਨੀ ਚਾਹੀਦੀ ਹੈ ਗੁਰੂ ਦੇ ਹੁਕਮ ਚ। ਸਿੱਖ ਉਦੋਂ ਤੱਕ ਜਨਮ ਮਰਨ ਦੀ ਮਿਰਗੀ ਤੋਂ ਬਚਿਆ ਰਹੇਗਾ, ਵਿਕਾਰਾਂ ਦੀ ਅੱਗ ਤੋਂ, ਜਦੋਂ ਤੱਕ ਗੁਰੂ ਦੇ ਹੁਕਮ ਦੀ ਪਾਲਣਾ ਵਿੱਚ ਰਹੇਗਾ। ਜਿਸ ਦਿਨ ਗੁਰੂ ਹੁਕਮ ਨੂੰ ਛੱਡੇਗਾ ਉਸੇ ਦਿਨ ਹੀ ਵਿਕਾਰ ਰੂਪੀ ਮਿਰਗੀ ਆ ਘੇਰਦੀ ਹੈ। ਇਹ ਵਿਕਾਰ ਵੀ ਤਾਂ ਮਿਰਗੀ ਦੇ ਦੌਰੇ ਵਾਂਗੂ ਹੀ ਨੇ। ਜਦੋਂ ਗੁਰੂ ਹੁਕਮ ਦੀ ਪਾਲਣਾ ਕਰਕੇ ਗੁਰਸਿੱਖ ਨਿਤਨੇਮ ਕਰੇ, ਬਾਣੀ ਪੜ੍ਹੇ, ਭਜਨ ਕਰੇ, ਸੰਗਤ ਕਰੇ, ਸੇਵਾ ਕਰੇ, ਤੇ ਜਿਸ ਦਿਨ ਨਾ ਹੋਵੇ ਗੁਰੂ ਕੀ ਸੇਵਾ, ਨਾ ਕਰੇ ਸੰਗਤ, ਗੁਰੂ ਹੁਕਮ ਦੀ ਪਾਲਣਾ ਨਾ ਕਰਕੇ ਨਿਤਨੇਮ ਨਾ ਕਰੇ, ਵਿਕਾਰਾਂ ਰੂਪੀ ਮਿਰਗੀ ਉਦੋਂ ਹੀ ਆ ਘੇਰਦੀ ਹੈ। ਇਸ ਕਰਕੇ ਗੁਰਸਿੱਖ ਨੇ ਗੁਰੂ ਹੁਕਮ ਦੀ ਪਾਲਣਾ ਕਰਨੀ, ਗੁਰੂ ਆਗਿਆ ਦੀ ਪਾਲਣਾ ਕਰਨੀ ਹੈ। ਤੋ ਜਿਹੜੇ ਸਤਿਗੁਰਾਂ ਦੀ ਆਗਿਆ ਚ ਚੱਲਦੇ ਹੈ ਉਹ ਗੁਰੂ ਕੀ ਖੁਸ਼ੀ ਦੇ, ਗੁਰੂ ਦੀ ਕਿਰਪਾ ਦੇ ਪਾਤਰ ਬਣਦੇ ਹਨ। ਫਿਰ ਗੁਰੂ ਪੀਰਾਂ ਨਾਲ ਕੋਈ ਮਸ਼ਕਰੀ ਨਹੀਂ, ਸਤਿਗੁਰਾਂ ਦੇ ਚਰਨਾਂ ਵਿੱਚ ਅਦਬ ਭਾਵ ਨਾਲ ਸਤਿਕਾਰ ਨਾਲ ਗੁਰਸਿੱਖ ਨੂੰ ਆਉਣਾ ਚਾਹੀਏ। ਮਹਾਰਾਜ ਸਤਿਗੁਰੂ ਜੀ ਆਪ ਹੁਕਮ ਕਰਦੇ, ਜਿਨ ਪੈਦ ਬਿਨਾਂ ਬਾਣੀ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ। ਜਿਹੜਾ ਸਤਿਗੁਰਾਂ ਦਾ ਅਦਬ ਪੈ ਨਹੀਂ ਰੱਖਦਾ ਉਹ ਸਾਡਾ ਸਿੱਖ ਨਹੀਂ, ਜਿਹੜਾ ਗੁਰੂ ਸਾਹਿਬ ਜੀ ਦੇ ਅਦਬ ਪੈ ਸਤਿਕਾਰ ਵਿੱਚ ਗੁਰੂ ਸ਼ਰਨ ਚ ਚੱਲ ਕੇ ਆਉਂਦਾ ਉਹਦੇ ਤੇ ਗੁਰੂ ਕੀ ਖੁਸ਼ੀ, ਗੁਰੂ ਕੀ ਕਿਰਪਾ ਵਰਤਦੀ ਹੈ। ਇਸੇ ਤਰ੍ਹਾਂ ਇੱਕ ਹੋਰ ਕੇਵਲ ਨਾਮ ਦਾ ਹੀ ਸਿੱਖ ਹੈ, ਮਹਾਰਾਜ ਜੀ ਦੇ ਕੋਲ ਹੀ ਰਹਿੰਦਾ, ਖੀਰ ਖਾਣਾ ਸਿੱਖ, ਕਿਉਂਕਿ ਖੀਰ ਰੋਜ਼ ਵਰਤਦੀ ਸੀ ਗੁਰੂ ਅੰਗਦ ਸਾਹਿਬ ਦੇ ਲੰਗਰਾਂ ਚ। ਮਾਤਾ ਖੀਵੀ ਜੀ ਆਪ ਆਪਣੇ ਹੱਥੀ ਬਣਾਉਂਦੇ, ਵਰਤਾਉਂਦੇ, ਗੁਰੂ ਅੰਗਦ ਸਾਹਿਬ ਦੇ ਮਹਿਲ ਸਨ ਮਾਤਾ ਖੀਵੀ ਜੀ, ਲੰਗਰ ਦੌਲਤ ਵੰਡੀਆ, ਰਸ ਅੰਮ੍ਰਿਤ ਖੀਰ ਕਿਹਾਲੀ। ਇਹਨੇ ਖੀਰ ਖਾ ਕੇ ਚੰਗੀ ਰੱਜ ਕੇ ਵਿੱਚ ਦੇਸੀ ਘਿਓ ਪਾਇਆ ਹੋਣਾ, ਪੇਟ ਤੇ ਹੱਥ ਫੇਰ ਕੇ ਜਾ ਕੇ ਮੁੜ ਕੇ ਲੇਟ ਜਾਣਾ। ਸਿੱਖਾਂ ਨੇ ਕਹਿਣਾ ਉਹ ਕੋਈ ਮਾੜਾ ਮੋਟਾ ਸਰੀਰ ਲਾ ਲਿਆ ਕਰ, ਸੇਵਾ ਵੀ ਕਰ ਲਿਆ ਕਰ। ਕਹਿੰਦਾ ਤੁਸੀਂ ਕੌਣ ਹੁੰਦੇ ਹੋ, ਮੈਨੂੰ ਕਹਿਣ ਵਾਲੇ ਗੁਰੂ ਸਾਹਿਬ ਕਹਿਣਗੇ ਮੈਂ ਤਾਂ ਕਰਾਂਗਾ। ਇੱਕ ਦਿਨ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਭਾਈ ਸੇਵਾ ਕਰਿਆ ਕਰ। ਕਹਿੰਦਾ ਜੀ ਤੁਸੀਂ ਕੌਣ ਹੁੰਦੇ ਹੋ, ਮੈਨੂੰ ਕਹਿਣ ਵਾਲੇ ਗੁਰੂ ਸਾਹਿਬ ਕਹਿਣਗੇ ਤਾਂ ਕਰਾਂਗਾ। ਇੱਕ ਦਿਨ ਮਹਾਰਾਜ ਜੀ ਕੋਲ ਚਲਾ ਹੀ ਗਿਆ ਸਿੱਖਾਂ ਦਾ ਮੂੰਹ ਰੱਖਣ ਵਾਸਤੇ, ਵੀ ਰੋਜ਼ ਹੀ ਕਹਿੰਦੇ ਆ ਸੇਵਾ ਕਰਿਆ ਕਰ। ਮਹਾਰਾਜ ਜੀ ਦੇ ਕੋਲ ਆਇਆ, ਸਤਿਗੁਰੂ ਜੀ ਫਿਰ ਇਹਨੂੰ ਬਚਨ ਲਾ ਰਹੇ ਨੇ ਵੀ ਸੇਵਾ ਕਰਨੀ ਤੇ ਫਿਰ ਆਹ ਕਰ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।